ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵ ਨਿਧ ਕਰ ਤਲ ਤਾ ਕੇ, ਸੁਖ ਸਾਗਰ ਸੁਰ ਧਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵ ਨਿਧ ਕਰ ਤਲ ਤਾ ਕੇ। ਹਰ 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 ਨਾ ਜਪ ਹੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ, ਰਹਾਉ ਨਾਨਾ ਖਿਆਨ ਪ੍ਰਾਨ ਬੇਦ ਬਿਦ, ਚੌਂਤੀਸ ਅੱਖਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ, ਸਹਿਜ ਸਮਾਧ ਉਪਾਦ ਰਹਿਤ ਫੁਨ, ਵੱਡੈ ਭਾਗ ਲਿਵ ਲਾਗੀ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ, ਸਹਿਜ ਸਮਾਧ ਉਪਾਧ ਰਹਿਤ ਫੁਨ, ਵੱਡੈ ਭਾਗ ਲਿਵ ਲਾਗੀ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ। ਮਹਾਨ ਪਾਵਨ ਪਵਿੱਤਰ ਅਸਥਾਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਜੁੜ ਮਿਲ ਬੈਠੇ ਅਤੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਸਮੂਹ ਸੰਗਤ ਨੂੰ ਅੱਜ ਦਾ ਜੋ ਮਹਾਨ ਸਿੱਖ ਧਰਮ ਵਿੱਚ ਵਿਸ਼ੇਸ਼ ਅਸਥਾਨ ਰੱਖਦਾ ਸੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਗੁਰਿਆਈ ਗੁਰਪੁਰਬ ਹੈ। ਸਮੂਹ ਸੰਗਤਾਂ ਨੂੰ ਅੱਜ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਦੀਆਂ ਬੇਅੰਤ 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 ਵਧਾਈਆਂ ਹੋਵਣ ਜੀ। ਸੰਗਤ ਜੀ, ਅੱਜ ਦਾ ਜੋ ਗੁਰਿਆਈ ਗੁਰਪੁਰਬ ਦਾ ਇਤਿਹਾਸ, ਜਦੋਂ ਇਸ ਇਤਿਹਾਸ ਦੇ ਪੰਨੇ ਫੁਰਲਾਂਗੇ ਅਤੇ ਸਿੱਧਾ ਸੰਬੰਧ ਜਾ ਕਰਕੇ ਹਕੂਮਤ ਨਾਲ ਹੀ ਜੁੜਦਾ, ਕਿਉਂਕਿ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਅਤੇ ਅੱਜ ਤੋਂ ਅਗਲੇ ਦਿਨ ਫਿਰ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੀ ਧਰਤੀ ਨੂੰ ਚਾਲਾ ਮਾਰ ਦਿੱਤਾ ਸੀ। ਅੰਤਰਜਾਮੀ ਸਤਿਗੁਰਾਂ ਨੂੰ ਪਤਾ ਸੀ ਕਿ ਸ਼ਹਾਦਤ ਹੋਣੀ ਹੈ। ਇਤਿਹਾਸ ਦੇ ਪੰਨੇ ਜਦੋਂ ਫਰੋਲੀਏ ਤੇ ਅੱਜ ਦੇ ਗੁਰਪੁਰਬ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ। ਗੁਰਭਾਰੀ ਸ਼ਬਦ ਵਰਤਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਪੰਜ ਪਿਆਲੇ ਤੋਂ ਭਾਵ ਸਤ ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ ਜੋ ਸ਼ੁਭ ਗੁਣ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਪੰਜ ਪੀਰ, ਇਹਨਾਂ ਦੇ ਵਿੱਚ ਤੇ ਵੇਖੋ ਇਹ ਭਰੇ ਹੀ ਪਏ ਸਨ ਇਹ ਸ਼ੁਭ ਗੁਣ। ਇਹਨਾਂ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸਿੱਖਾਂ ਦੇ ਵਿੱਚ ਵੀ ਇਹ ਗੁਣ ਭਰੇ ਅਤੇ ਮਾਨੋ ਸਿੱਖਾਂ ਨੂੰ ਇੱਕ ਸੰਤ ਰੂਪ ਤਿਆਰ ਕਰ ਦਿੱਤਾ। ਇੱਕ ਸੰਤ ਦੇ ਰੂਪ ਵਿੱਚ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਤਿਆਰ ਕਰ ਦਿੱਤਾ। ਪੰਜ ਪਿਆਲੇ, ਪੰਜ ਪੀਰ ਅਤੇ ਛੱਠਮ ਪੀਰ ਬੈਠਾ ਗੁਰਭਾਰੀ। ਛੇਵੇਂ ਪਾਤਸ਼ਾਹ ਜੀ ਨੇ ਫਿਰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਤੋਂ ਉਪਰੰਤ ਜਿੱਥੇ ਆਪ ਸ਼ਸਤਰਧਾਰੀ ਹੋਏ ਉੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਤਾਂ ਗੁਰਭਾਰੀ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਬੜਾ ਬਵਾਲ ਉੱਠਿਆ ਉਸ ਵੇਲੇ ਵੀ, ਬੜੇ ਕਿੰਤੂ ਪਰੰਤੂ ਹੋਏ ਵੀ ਗੁਰੂ ਘਰ ਦੇ ਵਿੱਚ ਇਹ ਸ਼ਸਤਰ ਕਿੱਥੋਂ ਆ ਗਏ। ਇੱਥੋਂ ਤੱਕ ਇਤਿਹਾਸਕਾਰਾਂ ਜ਼ਿਕਰ ਕੀਤਾ, ਰਾਜਨੀਤਿਕ ਲੋਕਾਂ 'ਤੇ ਸਵਾਲ ਕਰਨੇ ਸੀ, ਇੱਕ ਫਕੀਰ ਨੇ ਵੀ ਸਵਾਲ ਕਰ ਦਿੱਤਾ ਵੀ ਸ਼ਸਤਰ ਕਿਉਂ ਧਾਰਨ ਕੀਤੇ ਆ, ਕਿਉਂਕਿ ਵੱਖ ਵੱਖ ਮੰਨੇ ਜਾਂਦੇ ਸਨ। ਪਰ ਸੱਚੇ ਪਾਤਸ਼ਾਹ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ। ਇਹ ਆਪਣੀ ਸਵੈ ਰੱਖਿਆ ਵਾਸਤੇ, ਗਰੀਬ ਗੁਰਬੇ ਮਜ਼ਲੂਮ ਦੀ ਰੱਖਿਆ ਵਾਸਤੇ ਧਾਰਨ ਕੀਤੇ, ਅਤੇ ਜਰਵਾਣੇ ਦੀ ਭੱਖਿਆ ਜਿਹੜਾ ਚੜ੍ਹ ਕੇ ਆਵੇ, ਬੇਲੋੜਾ ਰੋਹਬ ਪਾਵੇ, ਜ਼ੁਲਮ ਕਰੇ, ਜਬਰ ਕਰੇ, ਉਹਦਾ ਫਿਰ ਸੋਧਾ ਲਾਉਣ ਵਾਸਤੇ ਸ਼ਸਤਰ। ਅੱਗੇ ਖੁਲਾਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਕਿ ਜਿਹੜਾ ਲੋਕਾਂ ਨੂੰ ਭੁਲੇਖਾ ਸੀ ਨਾ, ਉਹ ਭੁਲੇਖਾ ਹੀ ਸੀ, ਹੈ ਅਤੇ ਇਹ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਸਰੀਰ ਬਦਲਿਆ ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਐ, ਜੋਤ ਉਹੀ ਸੀ। ਇਹ ਨਹੀਂ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਈ ਹੋਰ ਸਨ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਈ ਹੋਰ ਸਨ, ਨਹੀਂ। ਕਹਿੰਦੇ ਕਾਇਆ ਬਦਲੀ ਆ, ਅਰਜਨ ਕਾਇਆ ਪਲਟਕੈ, ਸਰੀਰ ਬਦਲਿਆ ਪਰ ਜੋਤ ਉਹੀ, ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਢ ਜੋਧਾ ਬਹੁ ਪਾਰ ਉਪਕਾਰੀ। ਕਿਉਂਕਿ ਜੇ ਸ਼ਹੀਦੀ ਦਿਹਾੜੇ ਦਾ ਇਤਿਹਾਸ ਰੰਭਾਂਗੇ ਤਾਂ ਬੜਾ ਲੰਬੇਰਾ, ਨਾਲੇ ਸੰਬੰਧਿਤ ਇਤਿਹਾਸ, ਜਿਸ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੋਵੇਗਾ, ਤਕਰੀਬਨ ਆਪ ਸੰਗਤਾਂ ਨਾਲ ਉਸ ਦਿਨ ਜਿੰਨਾ ਕੁ ਹੋ ਸਕਿਆ ਸਾਂਝਾ ਕੀਤਾ ਜਾਵੇਗਾ। ਇੱਕ ਅੱਧ ਕਾਰਨ ਆਪ ਸੰਗਤਾਂ ਨਾਲ ਅੱਜ ਸਾਂਝਾ ਕੀਤਾ ਜਾਵੇਗਾ, ਜੋ ਸ਼ਹਾਦਤ ਦੇ ਕਾਰਨ ਸਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਅਕਬਰ ਅਤੇ ਉਸ ਦਾ ਪੁੱਤਰ ਸੀ ਸਲੀਮ, ਅਤੇ ਸਲੀਮ ਦਾ ਪੁੱਤਰ ਸੀ ਖੁਸਰੋ, ਭਾਵ ਕਿ ਅਕਬਰ ਦਾ ਪੋਤਰਾ ਸੀ ਖੁਸਰੋ। ਅਤੇ ਜੋ ਸਲੀਮ ਸੀ ਇਹ ਬੜਾ ਨਸ਼ਈ ਕਿਸਮ ਦਾ ਬੰਦਾ ਸੀ, ਬੜਾ ਵਿਕਾਰੀ ਕਿਸਮ ਦਾ ਬੰਦਾ ਸੀ, ਬਹੁਤ ਬੇਪਰਵਾਹ, ਐਸ਼ ਪ੍ਰਸਤ, ਅਤੇ ਬਿਲਕੁਲ ਪਰਜਾ ਨਾਲ ਇਸ ਦਾ ਕੋਈ ਲਗਾਵ ਨਹੀਂ ਸੀ। ਅਕਬਰ ਨਹੀਂ ਸੀ ਚਾਹੁੰਦਾ ਕਿ ਮੈਂ ਇਸ ਨੂੰ ਰਾਜ ਭਾਗ ਦੇਵਾਂ, ਕਿਉਂਕਿ ਖੁਸਰੋ ਇੱਕ ਨੇਕ ਦਿਲ ਇਨਸਾਨ ਸੀ ਅਤੇ ਅਕਬਰ ਚਾਹੁੰਦਾ ਸੀ ਵੀ ਮੈਂ ਆਪਣੇ ਪੋਤਰੇ ਖੁਸਰੋ ਨੂੰ ਰਾਜ ਤਖਤ ਦੇਵਾਂ। ਇੱਕ ਕਾਰਨ ਸ਼ਹਾਦਤ ਦਾ, ਕਾਰਨ ਬੜੇ ਨੇ ਜੀ, ਇੱਕ ਕਾਰਨ ਮੈਂ ਆਪ ਨਾਲ ਸਾਂਝਾ ਕਰ ਦੇਵਾਂ। ਜਦੋਂ ਜਿਵੇਂ ਜਿਵੇਂ ਅਕਬਰ ਦਾ ਅੰਤਲਾ ਸਮਾਂ ਨੇੜੇ ਆਇਆ, ਉਹਨੇ ਰਾਜ ਗੱਦੀ ਦੇਣ ਦੀ ਤਿਆਰੀ ਕੀਤੀ ਅਤੇ ਸਲੀਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਫਿਰ ਉਹਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਰਾਜਨੀਤਿਕ ਲੋਕਾਂ ਤੱਕ ਪਹੁੰਚ ਕੀਤੀ ਉਹਨੇ, ਕੋਈ ਉਹਦੀ ਦਾਲ ਨਾ ਗਲੀ। ਫਿਰ ਉਹਨੇ ਆਪਣੇ ਧਰਮ ਦੇ ਧਾਰਮਿਕ ਲੋਕਾਂ ਤੱਕ ਪਹੁੰਚ ਕੀਤੀ। ਇਤਿਹਾਸ ਵਿੱਚ ਇੱਕ ਨਾਮ ਮਿਲਦਾ, ਸ਼ੇਖ ਅਹਿਮਦ ਸਰਹੰਦੀ। ਇਹ ਨਕਸ਼ਬੰਦੀ ਸਿਲਸਿਲੇ ਦਾ ਆਗੂ ਸੀ। ਉਸ ਵੇਲੇ ਮੁਸਲਮਾਨ ਧਰਮ ਦੇ ਵਿੱਚ ਇਹਦਾ ਬਹੁਤ ਪ੍ਰਭਾਵ ਸੀ। ਬਹੁਤੇ ਧਾਰਮਿਕ ਆਗੂ ਜਿਹੜੇ ਆ ਉਹ ਇਹਦੇ ਨਾਲ ਸੁਰ ਰੱਖਦੇ ਸਨ। ਸਲੀਮ ਨੇ ਇਸ ਦੇ ਤੱਕ ਪਹੁੰਚ ਕੀਤੀ। ਇਹਨੇ ਫਿਰ ਸਵਾਲ ਰੱਖਿਆ ਸ਼ੇਖ ਅਹਿਮਦ ਸਰਹੰਦੀ ਨੇ, ਕਹਿਣ ਲੱਗਾ ਰਾਜ ਭਾਗ ਤੇ ਤੈਨੂੰ ਦਵਾ ਦੇਵਾਂਗੇ, ਪਰ ਤੂੰ ਇਹ ਦੱਸ ਵੀ ਤੂੰ ਮੁਸਲਮਾਨ ਧਰਮ ਦੇ ਵਾਧੇ ਲਈ ਕੀ ਕਰੇਗਾ। ਕਹਿਣ ਲੱਗਾ ਜੋ ਕਹੋਗੇ ਮੈਂ ਕਰਾਂਗਾ। ਇਹਦੇ 'ਚ ਇਹ ਨਹੀਂ ਵੀ ਇਹ ਸਲੀਮ ਜਿਹੜਾ ਇਹਨੂੰ ਬਰੀ ਕੀਤਾ ਜਾ ਸਕਦਾ, ਕਿਉਂਕਿ ਤੁਜਕੇ ਜਹਾਂਗੀਰੀ ਜਿਹੜੀ ਇਹਦੀ ਆਤਮ ਕਥਾ ਉਹਦੇ ਵਿੱਚ ਇਹਨੇ ਖੁਦ ਲਿਖਿਆ ਵੀ ਬੜੇ ਚਿਰ ਦੀ ਮੇਰੀ ਤਮੰਨਾ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੀ, ਅਤੇ ਮੈਂ ਆਪਣੇ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਇਹਦਾ ਘਰ ਘਾਟ ਬੱਚੇ ਕਤਲ ਕਰਕੇ ਅਤੇ ਇਹਨੂੰ ਵੀ ਕਤਲ ਕਰ ਦਿੱਤਾ ਜਾਵੇ ਜਾਂ ਇਹਨੂੰ ਮੁਸਲਮਾਨ ਬਣਾ ਲਿਆ ਜਾਵੇ। ਇਹ ਆਪਣੇ ਅੰਦਰ ਦੇ ਵਲਵਲੇ ਲਿਖੇ ਉਹਨੇ ਤੁਜਕੇ ਜਹਾਂਗੀਰੀ ਦੇ ਵਿੱਚ। ਇੱਧਰ ਜਦੋਂ ਸ਼ੇਖ ਅਹਿਮਦ ਸਰਹੰਦੀ ਨੇ ਕਿਹਾ ਵੀ ਸ਼ਰਤ ਹੈ, ਕਹਿਣ ਲੱਗਾ ਦੱਸੋ। ਕਹਿਣ ਲੱਗਾ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਵਿਖੇ ਇੱਕ ਅਰਜਨ ਗੁਰੂ ਅਰਜਨ ਦੇਵ ਰਹਿੰਦਾ, ਜੋ ਭੋਲੇ ਭਾਲੇ ਹਿੰਦੂਆਂ ਨੂੰ ਅਤੇ ਆਪਣੇ ਚੇਲੇ ਬਣਾ ਰਿਹਾ, ਮੂਰਖ ਮੁਸਲਮਾਨ ਵੀ ਜੋ ਉਹਨੇ ਬੋਲੀ ਬੋਲੀ ਉਹਦੇ ਚੇਲੇ ਬਣ ਰਹੇ ਆ। ਤੈਨੂੰ ਇਹ ਕੰਮ ਕਰਨਾ ਹੋਵੇਗਾ, ਜਾਂ ਉਹਨੂੰ ਮੁਸਲਮਾਨ ਬਣਾਉਣਾ ਹੋਵੇਗਾ ਜਾਂ ਉਹਨੂੰ ਸ਼ਹੀਦ ਕਰਨਾ ਹੋਵੇਗਾ। ਖੁਸਰੋ ਕਹਿਣ ਲੱਗਾ ਠੀਕ ਹੈ। ਫਿਰ ਇਹਨੇ ਉਹਨੂੰ ਸਮਝਾਇਆ ਕਿ ਸਾਮ ਦਾਮ ਦੰਦ ਭੇੜ ਇਹ ਨੀਤੀ ਵਰਤ, ਆਪਣੇ ਪਿਤਾ ਕੋਲ ਮਾਫ਼ੀ ਮੰਗ, ਸੁਲਾ ਸਫਾਈ ਕਰ, ਅਸੀਂ ਧਾਰਮਿਕ ਆਗੂ ਵਿੱਚ ਪਵਾਂਗੇ, ਤੈਨੂੰ ਰਾਜ ਭਾਗ ਦਵਾ ਦੇਵਾਂਗੇ। ਇਵੇਂ ਹੀ ਹੋਇਆ ਜੀ, ਸਾਰੀ ਗੀਟੀ ਮੀਟੀ ਚੱਲ ਪਈ, ਇਹਨੇ ਮਾਫ਼ੀ ਮੰਗੀ, ਇਹ ਧਾਰਮਿਕ ਆਗੂ ਵਿੱਚ ਪਏ ਅਤੇ ਇਹਦੇ ਨਾਲ ਕਮਿਟਮੈਂਟ ਹੋ ਗਈ ਖੁਸਰੋ ਨਾਲ ਇਹਨਾਂ ਧਾਰਮਿਕ ਆਗੂਆਂ ਦੀ ਵੀ ਤੂੰ ਤਖ਼ਤ 'ਤੇ ਬੈਠ ਕੇ ਕਰਨਾ ਕੀ ਹੈ। ਇਹ ਫਿਰ ਜਦੋਂ ਤਖ਼ਤ 'ਤੇ ਬੈਠਾ, ਇਹਨੇ ਆਪਣਾ ਤਖਲਸ ਰੱਖਿਆ ਜਹਾਂਗੀਰ, ਜਿਸ ਨੂੰ ਆਪਾਂ ਬਾਦਸ਼ਾਹ ਜਹਾਂਗੀਰ ਇਤਿਹਾਸ ਵਿੱਚ ਨਾਂ ਪੜ੍ਹਦੇ ਹਾਂ ਨਾ, ਉਹ ਇਹਨੇ ਤਖਲਸ ਰੱਖਿਆ। ਹੁਣ ਜਦੋਂ ਇਤਿਹਾਸ ਪੜ੍ਹੀਏ ਤਾਂ ਸਪਸ਼ਟ ਗੱਲ ਹੈ, ਜਦੋਂ ਕਮਿਟਮੈਂਟ ਕਰਕੇ ਹੀ ਅਗਲਾ ਤਖ਼ਤ 'ਤੇ ਬੈਠ ਰਿਹਾ ਕਿ ਮੈਂ ਇਸ ਬੰਦੇ ਨੂੰ ਜਾਂ ਮੁਸਲਮਾਨ ਬਣਾਵਾਂਗਾ ਜਾਂ ਕਤਲ ਕਰਾਂਗਾ, ਫਿਰ ਉਸ ਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ ਭਲੇ ਦੀ। ਇਤਿਹਾਸ ਪੜ੍ਹੋ, ਸਾਡੀ ਇੱਕ ਤਰਾਸ ਦੀ ਹੈ ਅਤੇ ਬਦਕਿਸਮਤੀ ਕਹਿ ਲਓ ਸਿੱਖਾਂ ਦੀ, ਅਸੀਂ ਫਿਲਮੀ ਐਕਟਰਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ, ਗਾਇਕਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ, ਆਪਣਾ ਇਤਿਹਾਸ ਨਹੀਂ ਪੜ੍ਹਦੇ। ਅੱਜ ਦੀ ਨਵੀਂ ਪੀੜ੍ਹੀ ਨੂੰ ਪੁੱਛ ਕੇ ਵੇਖ ਲਓ, ਹਰੇਕ ਦੀ ਜੀਵਨੀ ਉਹ ਦੱਸ ਦੇਣਗੇ, ਪਰ ਆਪਣੇ ਵੱਡ ਵਡੇਰਿਆਂ ਬਜ਼ੁਰਗਾਂ ਸ਼ਹੀਦਾਂ ਦੀ ਕੋਈ ਨਾਂ ਨਹੀਂ ਦੱਸੇਗਾ, ਜੀਵਨੀ ਨਹੀਂ ਦੱਸੇਗਾ, ਪੜ੍ਹਦੇ ਨਹੀਂ ਜੀ। ਇਤਿਹਾਸ ਇੱਕ ਬੜਾ ਵੱਡਾ ਕਾਰਨ ਮਿਲਦਾ, ਸਿੱਖ ਧਰਮ ਦੀ ਦਿੱਲੀ ਹਕੂਮਤ ਨਾਲ ਕਿਉਂ ਨਹੀਂ ਬਣੀ ਸ਼ੁਰੂ ਤੋਂ, ਕੋਈ ਇੱਕ ਅੱਧ ਹੁਕਮਰਾਨ ਛੱਡ ਕੇ ਨਾ, ਬਹੁਤੇ ਕਿਸੇ ਨਾ ਕਿਸੇ ਬਹੁ ਗਿਣਤੀ ਕਮਿਊਨਿਟੀ ਦੇ ਨਾਲ ਇਹ ਕਮਿਟਮੈਂਟ ਹੀ ਕਰਦੇ ਰਹੇ ਨੇ, ਫਿਰ ਰਾਜ ਸੱਤਾ 'ਤੇ ਉਹ ਕਾਬਜ਼ ਹੁੰਦੇ ਰਹੇ ਨੇ। ਅਤੇ ਸਿੱਖ ਘੱਟ ਗਿਣਤੀ ਤਾਂ ਫਿਰ ਹਰੇਕ ਹਕੂਮਤ ਦਾ, ਭਾਵੇਂ ਉਹ ਵਿਦੇਸ਼ੀ ਹਕੂਮਤਾਂ ਅਤੇ ਭਾਵੇਂ ਕਾਗਜ਼ਾਂ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ, ਕਾਗਜ਼ਾਂ ਦੇ ਵਿੱਚ ਕਿਉਂ, ਕਿਉਂਕਿ ਸਿੱਖਾਂ ਨੂੰ ਅੱਜ ਵੀ ਕੋਈ ਆਜ਼ਾਦੀ ਵਾਲੀ ਖੁੱਲ ਨਹੀਂ, ਸਿੱਖਾਂ ਨੂੰ ਅੱਜ ਵੀ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਜੀ। ਕਾਗਜ਼ਾਂ ਦੇ ਵਿੱਚ ਹੀ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਵੀ ਦੇਸ਼ ਆਜ਼ਾਦ ਹੋ ਗਿਆ, ਪਰ ਸਿੱਖਾਂ ਨੂੰ ਕੀ ਆਜ਼ਾਦੀ ਮਿਲੀ ਜੀ? ਕਿਉਂ ਇਹ ਘੱਟ ਗਿਣਤੀ ਕਮਿਟਮੈਂਟ ਕੀਤਾ ਗਿਆ ਬਹੁ ਗਿਣਤੀ ਦੇ ਨਾਲ, ਫਿਰ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਸ ਕਮਿਟਮੈਂਟ ਨੂੰ ਕੀਤੇ ਵਾਅਦੇ ਨੂੰ ਪਗਾਉਣ ਲਈ ਸਾਨੂੰ ਜਬਰ ਦਾ ਵੀ ਸ਼ਿਕਾਰ ਹੋਣਾ ਪਿਆ, ਇਹਨਾਂ ਸਰਕਾਰਾਂ ਦੀ ਅਣਦੇਖੀ ਦਾ ਬੇਰੁਖੀ ਦਾ ਸ਼ਿਕਾਰ ਵੀ ਆਉਣਾ ਪਿਆ। ਜੂਨ 1984 ਦਾ ਸਾਕਾ ਕਿਧਰੇ ਨਾ ਕਿਧਰੇ ਇਹ ਕਾਰਨ ਨਾਲ ਰਲਦਾ। ਇਹ ਨਹੀਂ ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਹ ਹੁੰਦੇ ਆ ਜੀ। ਮੈਂ ਪੜ੍ਹ ਰਿਹਾ ਸਾਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਨਾ ਮੁੜ ਕੇ ਸਰਕਾਰਾਂ ਬੜੇ ਪਰਦੇ ਪਾਉਂਦੀਆਂ ਜੀ। ਕਿਹਾ ਜਾਂਦਾ ਵੀ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਦੇ ਵਿੱਚ ਜੁਝਾਰੂ ਸਿੰਘ ਲੁਕੇ ਸਨ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਲੁਕੇ ਸਨ, ਉਹਨਾਂ ਨੂੰ ਫੜਨ ਵਾਸਤੇ ਹਮਲਾ ਕੀਤਾ ਗਿਆ। ਇੱਕ ਕਿਤਾਬ ਆ ਪੜ੍ਹਿਓ, ਤੁਹਾਨੂੰ ਹਕੂਮਤ ਦੀ ਨੀਤੀ ਦਾ ਪਤਾ ਲੱਗ ਜਾਵੇਗਾ ਉਹ ਚਾਹੁੰਦੀ ਕੀ ਸੀ। ਭਾਰਤ ਦੇ ਵਿੱਚ ਹੋਏ ਫੌਜੀ ਹਮਲਿਆਂ ਦੀ ਵੱਖ ਵੱਖ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ ਸਰਦਾਰ ਮਲਕੀਤ ਸਿੰਘ ਭਵਾਨੀਗੜ੍ਹ ਨੇ ਇੱਕ ਪੁਸਤਕ ਲਿਖੀ ਹੈ ਜੀ। ਸਮੁੱਚੇ ਭਾਰਤ ਦੇ ਵਿੱਚ 75-80 ਗੁਰਦੁਆਰਿਆਂ 'ਤੇ ਹਮਲੇ ਹੋਏ ਉਸ ਵੇਲੇ। ਜੇ ਮੰਨ ਲਓ, ਮੰਨਿਆ ਜਾਵੇ, ਉਤਰਾਂ 'ਤੇ ਬੜੇ ਵਸੀਲੇ ਜੀ। ਮੰਨ ਲਓ ਭਿੰਡਰਾਂ ਵਾਲੇ ਨੂੰ ਫੜਨ ਵਾਸਤੇ ਇੱਥੇ ਹਮਲਾ ਕੀਤਾ ਅਤੇ ਸਮੁੱਚੇ ਭਾਰਤ 'ਤੇ ਜਿਹੜੇ ਗੁਰਦੁਆਰਿਆਂ ਦੀ ਬੇਅਦਬੀ ਕੀਤੀ, ਹਮਲੇ ਕੀਤੇ, ਉੱਥੇ ਕੌਣ ਲੁਕਿਆ ਸੀ? ਭਿੰਡਰਾਂ ਵਾਲਾ ਤਾਂ ਇੱਕ ਹੀ ਸੀ ਨਾ ਜੀ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਕ ਹੀ ਸਨ ਨਾ। ਬਾਕੀ ਸਮੁੱਚੇ ਭਾਰਤ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਹਮਲੇ ਹੋਏ ਉੱਥੇ ਕਿਹਨੂੰ ਫੜਨ ਲਈ ਕਿਹਾ ਗਿਆ? ਇਹ ਤਾਂ ਆਪਣੇ ਕੀਤੇ ਗੁਨਾਹਾਂ 'ਤੇ ਪਾਪਾਂ 'ਤੇ ਪਰਦਾ ਪਾਉਂਦੀਆਂ ਸਰਕਾਰਾਂ। ਨੀਤੀ ਅਸਲ 'ਚ ਇਹ ਜਾਂ ਗੀਰ ਵਾਲੀ ਆ, ਸੱਚਾਈ ਤਾਂ ਇਹ ਹੈ ਦਿੱਲੀ ਦੇ ਤਖ਼ਤ 'ਤੇ ਚਿਹਰੇ ਬਦਲਦੇ ਰਹੇ ਨੇ, ਹਕੂਮਤਾਂ ਬਦਲਦੀਆਂ ਰਹੀਆਂ, ਪਰ ਸਿੱਖਾਂ ਵਾਸਤੇ ਸੋਚ ਕਿਸੇ ਦੀ ਨਹੀਂ ਬਦਲੀ। ਕੋਈ ਇੱਕ ਅੱਧ ਭਾਵੇਂ ਕੋਈ ਹੋਵੇ, ਮੈਨੂੰ ਤਾਂ ਉਹ ਵੀ ਨਹੀਂ ਜਾਪਦਾ, ਸਿੱਖਾਂ ਪ੍ਰਤੀ ਸੋਚ ਕਿਸੇ ਦੀ ਬਹੁਤੀ ਅਣਪੱਤ ਵਾਲੀ ਨਹੀਂ, ਆਪਣਿਆਂ ਵਾਲੀ ਨਹੀਂ, ਬੇਗਾਨਗੀ ਵਾਲੀ ਵਰਤੀ ਹਰੇਕ ਨੇ। ਅੱਜ ਦੀ ਮੌਜੂਦਾ ਸਰਕਾਰ ਵੀ ਇਹਦੇ ਵਿੱਚ ਸ਼ਾਮਿਲ ਹੈ ਜੀ। ਇਹ ਨਹੀਂ ਵੀ ਉਹ ਬਰੀ ਆ, ਉਹ ਵੀ ਅੱਜ ਵੀ ਸਾਡੇ ਨਾਲ ਬੇਰੁਖੀ ਵਾਲਾ ਹੀ ਵਰਤਾਰਾ ਜੀ। ਬੜੇ ਹੀਲੇ ਵਰਤੇ ਜਾਂਦੇ ਰਹੇ। ਇੱਕ ਸਰਕਾਰੀ ਬੰਦਾ ਵੀ ਆਇਆ ਜੀ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਮਿਲਿਆ। ਜਿਵੇਂ ਛੇਵੇਂ ਪਾਤਸ਼ਾਹ 'ਤੇ ਸਵਾਲ ਹੋਏ ਨਾ ਸ਼ਸਤਰ ਪਹਿਨਣ ਦੇ, ਅਸਲ 'ਚ ਸਾਨੂੰ ਨਿਹੱਥੇ ਕਰਕੇ ਮਾਰਨਾ ਚਾਹੁੰਦੇ ਨਾ, ਕਿਉਂਕਿ ਜਦੋਂ ਸਿੱਖ ਸ਼ਸਤਰਧਾਰੀ ਹੋਵੇਗਾ ਇਹ ਛੇਤੀ ਕੀਤਿਆਂ 'ਤੇ ਡਾਹ ਨਹੀਂ ਦਿੰਦਾ ਕਿਸੇ ਨੂੰ, ਫਿਰ ਪਹਿਲਾਂ ਨਿਹੱਥੇ ਕੀਤਾ ਜਾਂਦਾ, ਨਿਹੱਥੇ ਕਰਕੇ ਫਿਰ ਮਾਰਨਾ ਸੌਖਾ ਹੋ ਜਾਂਦਾ। ਉਹਨੇ ਵੀ ਸਵਾਲ ਕੀਤਾ ਸੀ ਕਿ ਬਾਬਾ ਜੀ, ਤੁਸੀਂ ਆ ਜਿਹੜੇ ਸ਼ਸਤਰ ਪਹਿਨੇ ਆ ਨਾ, ਇਹ ਦੇਸ਼ ਦੇ ਵਿੱਚ ਅਸ਼ਾਂਤੀ ਫੈਲਾਉਂਦੇ ਆ, ਇਹ ਸ਼ਸਤਰ ਛੱਡ ਦਿਓ, ਹਥਿਆਰ ਸੁੱਟ ਦਿਓ ਤੁਸੀਂ। ਇੱਕ ਪ੍ਰਸਿੱਧ ਵਕੀਲ ਸੀ ਜਿਹਨੇ ਸਵਾਲ ਕੀਤਾ। ਮਹਾਂਪੁਰਖ ਕਹਿਣ ਲੱਗੇ, ਜੋ ਗੱਲ ਤੂੰ ਕਹਿ ਰਿਹਾ ਇਹਦੀ ਪ੍ਰਵਰਤਾ ਕਰਦਾ, ਮੰਨਦਾ ਵੀ ਇਹ ਗੱਲ ਠੀਕ ਆ, ਸ਼ਸਤਰ ਰੱਖਣ ਦੇ ਨਾਲ ਦੇਸ਼ ਵਿੱਚ ਅਸ਼ਾਂਤੀ ਫੈਲਦੀ। ਕਹਿਣ ਲੱਗਾ, ਜੀ ਹਾਂ ਫੈਲਦੀ। ਮਹਾਂਪੁਰਖ ਕਹਿਣ ਲੱਗੇ, ਦੇਸ਼ ਦੇ ਆਲੇ ਦੁਆਲੇ ਸਰਹੱਦਾਂ 'ਤੇ ਤੁਸੀਂ ਫੌਜਾਂ ਬਿਠਾਈਆਂ, ਉਹਨਾਂ ਨੂੰ ਜਿਹੜੇ ਹਥਿਆਰ ਦਿੱਤੇ, ਫਿਰ ਉਹ ਵਾਪਸ ਲੈ ਲਓ, ਫਿਰ ਤੁਸੀਂ ਜਾਣ ਬੁੱਝ ਕੇ ਅਸ਼ਾਂਤੀ ਫੈਲਾ ਰਹੇ ਹੋ। ਜੇ ਹਥਿਆਰਾਂ ਦੇ ਨਾਲ ਅਸ਼ਾਂਤੀ ਫੈਲਦੀ ਹੈ ਅਤੇ ਬਾਰਡਰਾਂ ਦੇ ਉੱਤੇ ਫੌਜਾਂ ਬਿਠਾ ਲਈਆਂ, ਉਹਨਾਂ ਨੂੰ ਹਥਿਆਰ ਦਿੱਤੇ ਹੈ, ਉਹਨਾਂ ਕੋਲੋਂ ਫਿਰ ਵਾਪਸ ਲੈ ਲਓ। ਕਹਿਣ ਲੱਗਾ, ਜੀ ਨਹੀਂ, ਉਹ ਤਾਂ ਦੇਸ਼ ਨੇ ਆਪਣੀ ਰੱਖਿਆ ਵਾਸਤੇ ਫੌਜੀਆਂ ਨੂੰ ਹਥਿਆਰ ਦਿੱਤੇ। ਮਹਾਂਪੁਰਖ ਕਹਿਣ ਲੱਗੇ, ਤੂੰ ਆਪਣੇ ਵਚਨ 'ਤੇ ਪੱਕਾ ਨਹੀਂ ਰਿਹਾ। ਜੇ ਬਾਰਡਰਾਂ 'ਤੇ ਫੌਜ ਨੂੰ ਹਥਿਆਰ ਦਿੱਤੇ ਆ ਦੇਸ਼ ਨੇ ਆਪਣੀ ਰੱਖਿਆ ਵਾਸਤੇ, ਅਤੇ ਸਿੱਖ ਵੀ ਆਪਣੀ ਰੱਖਿਆ ਵਾਸਤੇ ਹਥਿਆਰ ਰੱਖਦਾ, ਇਹ ਕਿਸੇ 'ਤੇ ਜ਼ੁਲਮ ਕਰਨ ਵਾਸਤੇ ਤਾਂ ਹਥਿਆਰ ਨਹੀਂ ਰੱਖਦਾ, ਲਾਜਵਾਬ ਹੋ ਗਿਆ ਸੀ। ਪਰ ਇਹ ਸਮੇਂ ਦੀਆਂ ਹਕੂਮਤਾਂ ਦੀ ਚਾਲ ਸੀ ਜੀ, ਘੱਟ ਗਿਣਤੀਆਂ ਨੂੰ ਦਪਾਉਣਾ, ਨਸਲਕੁਸ਼ੀ ਕਰਨੀ, ਸਮੇਂ ਸਮੇਂ 'ਤੇ ਇਹ ਵਰਤਾਰੇ ਚੱਲਦੇ ਰਹੇ ਜੀ। ਇਤਿਹਾਸ ਪੜ੍ਹੋ, ਸਿੱਖ ਧਰਮ ਅੱਗੇ ਜਦੋਂ ਹਕੂਮਤਾਂ ਦੀ ਕੋਈ ਵਾਹ ਨਾ ਗਈ, ਇਹਨਾਂ ਥਾਲੀ ਦੇ ਵਿੱਚ ਪਰੋਸ ਕੇ ਇਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਵਾਬੀ ਭੇਜੀ ਗਈ, ਕੋਈ ਵਾਹ ਨਾ ਲੱਗਾ ਜੀ। ਜਦੋਂ ਸਿੱਖਾਂ ਦਾ ਏਕਾ ਬਹੁਤ ਹੋ ਗਿਆ, ਗੱਲ ਸਾਡੀ ਏਕਤਾ ਦੀ, ਏਕਤਾ ਬਹੁਤ ਹੋ ਗਈ, ਇਕੱਠੇ ਹੋ ਗਏ, ਹਕੂਮਤਾਂ ਝੁਕੀਆਂ ਥਾਲੀ ਦੇ ਵਿੱਚ ਪਰੋਸ ਕੇ ਨਵਾਬੀ ਭੇਜੀ ਗਈ ਸ਼੍ਰੀ ਅਕਾਲ ਤਖ਼ਤ ਸਾਹਿਬ। ਇਤਿਹਾਸ ਬੋਲਦਾ ਪਿਆ। ਪਰ ਜਦੋਂ ਇਹਨਾਂ ਹਕੂਮਤਾਂ ਦੀ ਵਾਹ ਲੱਗੀ, ਨੀਤੀ ਉਹੋ ਹੀ ਜਿਹੜੀ ਕਮਿੰਟਮੈਂਟ ਜਹਾਂਗੀਰ ਨੇ ਕੀਤੀ ਸੀ, ਉਹ ਅੱਜ ਵੀ ਕਿਧਰੇ ਨਾ ਕਿਧਰੇ ਚੱਲੀ ਆਉਂਦੀ ਹੈ ਜੀ। ਕਿਧਰੇ ਨਾ ਕਿਧਰੇ ਉਹ ਕਮਿੰਟਮੈਂਟ ਅੱਜ ਵੀ ਚੱਲੀ ਆਉਂਦੀ ਹੈ। ਅਤੇ ਜਦੋਂ ਫਿਰ ਉਹਨਾਂ ਹਕੂਮਤਾਂ ਦੀ ਵਾਹ ਲੱਗੀ, ਥਾਲੀ 'ਚ ਪਰੋਸ ਕੇ ਨਵਾਬੀ ਵੀ ਭੇਜੀ ਗਈ, ਪਰ ਇਤਿਹਾਸ ਬੋਲਦਾ ਪਿਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਘਰਾਂ 'ਚੋਂ ਸ਼ਹਿਰਾਂ 'ਚੋਂ ਕੱਢ ਕੱਢ ਕੇ ਕਤਲ ਕੀਤੇ ਗਏ, ਇੱਥੋਂ ਤੱਕ ਜੰਗਲਾਂ ਬੇਲਿਆਂ ਦੇ ਵਿੱਚੋਂ ਵੀ ਲੱਭ ਲੱਭ ਕੇ ਕਤਲ ਕੀਤੇ ਗਏ। ਇਹ ਦੇਸ਼ ਆਜ਼ਾਦ ਭਾਰਤ ਵਿੱਚ ਸਾਡੇ ਸਿੱਖਾਂ ਨਾਲ ਵਰਤਾਰਾ ਵਾਪਰਦਾ। ਅੱਜ ਦੀਆਂ ਮੌਜੂਦਾ ਸਰਕਾਰਾਂ ਨੇ ਵੀ ਐਵੇਂ ਇਹ ਕਿਸਾਨ ਆ, ਆਪਣਾ ਹੱਕ ਮੰਗਦੇ ਆ ਨਾ ਜੀ। ਬਾਗੀ ਕਿਹਾ ਜਾਂਦਾ, ਕੋਈ ਸਿੱਖ ਆਪਣਾ ਅਧਿਕਾਰ ਮੰਗਦਾ ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਵੱਖਵਾਦੀ, ਅੱਤਵਾਦੀ ਕਿਹਾ ਜਾਂਦਾ। ਪਰ ਇੱਕ ਬਹੁਮਤ ਕਮਿਊਨਿਟੀ ਦੇ ਵਿੱਚੋਂ ਇੱਕ ਮਨੁੱਖ ਉੱਠਦਾ, ਇਤਿਹਾਸ ਦੇ ਇਹ ਤੁਸੀਂ ਮੀਡੀਆ 'ਤੇ ਸਪੀਚਾਂ ਸੁਣ ਸਕਦੇ ਹੋ, ਬਹੁ ਗਿਣਤੀ ਕਮਿਊਨਿਟੀ ਦੇ ਵਿੱਚੋਂ ਇੱਕ ਮਨੁੱਖ ਉੱਠਦਾ, ਉਹ ਕਹਿੰਦਾ ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ। ਹੁਣ ਉਹਦੇ 'ਤੇ ਕੋਈ ਪਤਾ, ਕੋਈ ਪਰਚਾ ਨਹੀਂ, ਕੋਈ ਧਾਰਾ ਨਹੀਂ, ਪਰ ਸਿੱਖਾਂ 'ਤੇ ਲੱਗਦੀ। ਸਿੱਖ ਦੀ ਗੱਲ ਨੂੰ ਤਰੋੜ ਮਰੋੜ ਕੇ ਵੀ ਉਹਨਾਂ 'ਤੇ ਧਾਰਾ ਲਾਈ ਜਾਂਦੀ ਹੈ। ਪਰ ਇਹ ਨਾ ਭੁੱਲਣ ਯੋਗ ਹੈ, ਨਾ ਬਖਸ਼ਣ ਯੋਗ ਹੈ। ਜੂਨ 1984 ਦਾ ਜੋ ਘੱਲੂਘਾਰਾ ਕੀਤਾ ਨਾ ਕਾਂਗਰਸ ਦੀ ਹਕੂਮਤ ਨੇ, ਇਹ ਭਾਰਤੀ ਹਕੂਮਤ ਦੇ ਮੱਥੇ 'ਤੇ ਕਲੰਕ ਆ। ਜਦੋਂ ਤੱਕ ਦੁਨੀਆ ਰਹੇਗੀ ਇਹ ਕਲੰਕ ਨਹੀਂ ਮਿਟਣਾ, ਕਿਉਂਕਿ ਉਹਨਾਂ ਨੇ ਸਾਡਾ ਪਾਵਨ ਪਵਿੱਤਰ ਸਥਾਨ 'ਤੇ ਹਮਲਾ ਕੀਤਾ। ਵਾਰੇ ਵਾਰੇ ਜਾਈਏ ਉਹਨਾਂ ਸੂਰਬੀਰ ਯੋਧਿਆਂ ਦੇ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ, ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਹੋਈ ਪੱਗ ਨੂੰ ਦੁਬਾਰਾ ਸਿਰ 'ਤੇ ਰੱਖਿਆ। ਇਸ ਕਾਰੇ ਨੂੰ ਕਰਨ ਵਾਲੀ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਦਾ ਸੋਧਾ ਲਾਇਆ। ਅੱਜ ਅਸੀਂ ਫਖਰ ਨਾਲ ਜਿਉਂਦੇ ਫਿਰਦੇ ਹਾਂ। ਉਹਨਾਂ ਮਹਾਨ ਸੂਰਮਿਆਂ ਦੇ ਚਰਨਾਂ ਕਮਲਾਂ ਦੇ ਵਿੱਚ ਵੀ ਨਮਸਕਾਰ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਇਹ ਹੁਕਮ ਹੋਇਆ ਸਮੁੱਚੇ ਪੰਥ ਨੂੰ, ਹਰ ਸਿੱਖ ਦਾ ਇਹ ਫਰਜ਼ ਬਣਦਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨੇ। 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਇਆ ਜਾਵੇ, ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਕਰਵਾਏ ਜਾਣ, ਅਤੇ ਹਕੂਮਤ ਦੀਆਂ ਨੀਤੀਆਂ ਦੀ ਬਾਬਤ, ਇਸ ਦਿਹਾੜੇ ਦੀ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ। 4 ਤੋਂ 6 ਜੂਨ ਤੱਕ ਸਿਰ 'ਤੇ ਕਾਲੀਆਂ ਦਸਤਾਰਾਂ, ਬੀਬੀਆਂ ਦੁਮਾਲੇ, ਕੇਸਕੀਆਂ ਜਾਂ ਚੁੰਨੀ ਆਦਿ ਕਾਲੇ ਕੱਪੜੇ ਲੈ ਕਰਕੇ ਅਤੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਨ। ਜਹਾਂਗੀਰ ਜਦੋਂ ਤਖ਼ਤ 'ਤੇ ਬਹਿੰਦਾ ਨਾ ਜੀ, ਅਤੇ ਫਿਰ ਕਮਿੰਟਮੈਂਟ 'ਤੇ ਉਹਨੇ ਸ਼ੇਖ ਅਹਿਮਦ ਸਰਹੰਦੀ ਧਾਰਮਿਕ ਆਗੂਆਂ ਨਾਲ ਪਹਿਲੋਂ ਕੀਤਾ ਸੀ। ਕਾਰਨ ਤਾਂ ਬੜੇ, ਪਰ ਉਹ ਜਿਸ ਦਿਨ ਸ਼ਹੀਦੀ ਦਿਹਾੜਾ ਆ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਓੜਕ ਨੂੰ ਫਿਰ ਬਹਾਨੇ ਬਣਾ ਕੇ ਅਯੋਧਿਆ ਆਉਂਦਾ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਇੱਕ ਸਰਕਾਰੀ ਚਿੱਠੀ ਆਉਂਦੀ, ਲਿਖਿਆ 2 ਲੱਖ ਧਨ ਸਰਕਾਰੀ ਖਜ਼ਾਨੇ ਵਿੱਚ ਡਨ ਜਮ੍ਹਾਂ ਕਰਾਓ, ਆਣ ਕੇ ਲਾਹੌਰ ਪੇਸ਼ ਹੋ, ਆਪਣਾ ਸਪਸ਼ਟੀਕਰਨ ਦੇਵੋ। ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਜਾਣ ਗਏ, ਸ਼ਹਾਦਤ ਦਾ ਸਮਾਂ ਨੇੜੇ ਆ ਗਿਆ, ਹਕੂਮਤ ਦੀ ਨੀਤੀ ਕੋਈ ਬਹੁਤੀ ਸਾਫ਼ ਨਹੀਂ। ਅੱਜ ਦੇ ਦਿਨ, ਕਿਉਂਕਿ ਕੋਠਾ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਣਾ ਦਿੱਤਾ ਸੀ, ਜਦੋਂ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰ ਦਿੱਤਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਦੋਂ ਤੋਂ ਹੀ ਇਤਿਹਾਸ ਪੜ੍ਹੋ, ਸੁੱਖ ਆਸਣ ਸ਼੍ਰੀ ਕੋਠਾ ਸਾਹਿਬ ਜੀ ਵਿਖੇ ਕੀਤਾ ਜਾਂਦਾ ਸੀ, ਸਵੇਰ ਵੇਲੇ ਉੱਥੋਂ ਹੀ ਪਾਵਨ ਸਰੂਪ ਲਿਆ ਕੇ ਪ੍ਰਕਾਸ਼ ਕੀਤਾ ਜਾਂਦਾ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਜੀ। ਅੱਜ ਦੇ ਦਿਨ ਸ਼੍ਰੀ ਕੋਠਾ ਸਾਹਿਬ ਜੀ ਵਿਖੇ ਪ੍ਰਤਾਖਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ, ਬਾਬਾ ਬੁੱਢਾ ਜੀ ਕੋਲ ਬੈਠੇ ਨੇ, ਸ਼੍ਰੀ ਹਰਗੋਬਿੰਦ ਸਾਹਿਬ ਜੀ 11 ਕੁ ਸਾਲ ਦੀ ਉਮਰ ਬਣਦੀ ਹੈ ਜੀ ਬੈਠੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬੈਠੇ ਨੇ। ਇਹ 4 ਜਾਣਿਆਂ ਦਾ ਜ਼ਿਕਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਜੀ ਕੀ ਤੁਹਾਡੇ ਵਿਚਾਰ ਕਿਵੇਂ ਹਨ? ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਦੱਸੋ। ਕਹਿਣ ਲੱਗੇ ਕਿ ਸ਼੍ਰੀ ਹਰਗੋਬਿੰਦ ਸਾਹਿਬ ਗੁਰਤਾ ਗਤੀ ਦੇ ਯੋਗ ਹਨ, ਹੋ ਗਏ ਹਨ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਸੀ, ਫਿਰ ਵਾਰ ਮਿਲਿਆ ਸੀ ਪਹਿਲੇ ਸਤਿਗੁਰਾਂ ਤੋਂ, ਤੈਥੋਂ ਕਦੇ ਓਹਲੇ ਨਾ ਹੋ ਸਾਂ, ਅਤੇ ਇੱਕ ਮੇ ਕੀ ਸੀ? ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਤੁਹਾਡਾ ਹੀ ਸਰੂਪ ਹੈ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਕਹਿਣ ਲੱਗੇ ਜੋ ਬਚਨ ਬਾਬਾ ਬੁੱਢਾ ਜੀ ਨੇ ਕਹਿ ਦਿੱਤੇ ਸਤਿਗੁਰੂ, ਉਹ ਸੱਤ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਠੇ ਜੀ। ਸ਼੍ਰੀ ਕੋਠਾ ਸਾਹਿਬ ਜੀ ਦੇ ਵਿੱਚ ਇਹ ਚਾਰ ਨਾਵਾਂ ਦਾ ਜ਼ਿਕਰ ਆਉਂਦਾ, ਪੰਜ ਪੈਸੇ ਨਾਰੀਅਲ ਹੱਥ ਵਿੱਚ ਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਿਕਰਮਾ ਕੀਤੀਆਂ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ, ਨਮਸਕਾਰ ਕੀਤੀ, ਅਤੇ ਅੱਜ ਦੇ ਦਿਨ ਸੰਨ ਈਸਵੀ 1606 ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਜਿਵੇਂ ਪਹਿਲੇ ਗੁਰੂ ਸਾਹਿਬਾਨ ਜੀ ਦੀ ਗੁਰਤਾ ਗੱਦੀ ਦੀ ਮਰਿਆਦਾ ਆਪ ਜੀ ਕਰਦੇ ਆਵੇ, ਉਹ ਆਪ ਜੀ ਉੱਠ ਕੇ ਮਰਿਆਦਾ ਕਰੋ। ਬਾਬਾ ਬੁੱਢਾ ਜੀ ਹੈਰਾਨ ਹੋ ਕੇ ਕਹਿਣ ਲੱਗੇ, ਸਤਿਗੁਰੂ ਇਹ ਮਰਿਆਦਾ ਤਾਂ ਗੁਰੂ ਸਾਹਿਬ ਉਦੋਂ ਕਰਦੇ ਰਹੇ ਜਦੋਂ ਉਹਨਾਂ ਨੇ ਸੱਚਖੰਡ ਜਾਣਾ ਹੁੰਦਾ ਸੀ। ਆਪ ਜੀ ਤਾਂ ਠੀਕ ਠਾਕ, ਬਿਲਕੁਲ ਤੰਦਰੁਸਤ ਸਰੀਰ, ਉਮਰ ਕੋਈ ਬਹੁਤੀ ਨਹੀਂ। ਇਤਿਹਾਸ ਨੇ, ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ, ਸਤਿਗੁਰਾਂ ਉੱਤਰ ਦਿੱਤਾ ਸੀ, ਬਾਬਾ ਜੀ ਤਿਆਗਨ ਕੇ ਕਾਰਨ ਹੈ ਘਨੇ, ਜਾਏ ਲਾਹੌਰ ਸਭ ਹੀ ਹੈ ਬਣੇ, ਸ਼ਹਾਦਤ ਦਾ ਸਮਾਂ ਨੇੜੇ ਆ ਗਿਆ, ਅਸੀਂ ਲਾਹੌਰ ਜਾਣਾ ਅਤੇ ਸਾਰੇ ਕਾਰਨ ਉੱਥੇ ਖੜ੍ਹੇ ਹੋ ਜਾਣੇ ਆ, ਇਸ ਕਰਕੇ ਆਪ ਜੀ ਗੁਰਤਾ ਗੱਦੀ ਦੀ ਮਰਿਆਦਾ ਕਰੋ। ਬਾਬਾ ਬੁੱਢਾ ਜੀ ਹੁਕਮ ਮੰਨ ਕੇ ਉੱਠੇ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ। ਅੱਜ ਤੋਂ ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕੇ ਮਹਿਲ ਜਿੱਥੇ ਗੁਰਦੁਆਰਾ ਸਾਹਿਬ ਉੱਥੋਂ ਉੱਠਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਧਿਆਨ ਇਸ 'ਤੇ ਧੁੰਦੇ ਆ ਜੀ। ਦਿਨ ਚੜ੍ਹਦਾ ਸਤਿਗੁਰੂ ਪਾਲਕੀ ਤਿਆਰ ਕਰਵਾਉਂਦੇ ਆ, ਸਿੱਖਾਂ ਸਮੇਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਆਉਂਦੇ, ਇਸ਼ਨਾਨ ਕਰਦੇ ਆ, ਅੰਦਰ ਕੜਾਹ ਪ੍ਰਸ਼ਾਦੀ ਦੇ ਕਰਵਾ ਕੇ ਅਰਦਾਸ ਕਰਕੇ ਅੱਜ ਤੋਂ ਅਗਲੇ ਦਿਨ ਫਿਰ ਲਾਹੌਰ ਨੂੰ ਪੰਜ ਸਿੱਖਾਂ ਦੇ ਸਮੇਤ ਚਾਲਾ ਮਾਰ ਦਿੰਦੇ ਆ ਸਮੂਹ ਸੰਗਤ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਆਓ ਜੋ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸਾਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਬਖਸ਼ਿਸ਼ ਹੋਇਆ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਸਾਗਰ ਸੁਰ ਤਰ ਚਿੰਤਾ ਮਨ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਅੰਦਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 658 ਉੱਪਰ ਦਰਜ ਹੈ। ਸਮੁੱਚੇ ਸ਼ਬਦ ਦਾ ਜੋ ਸਾਰ ਅੰਸ਼ ਹੈ, ਭਗਤ ਜੀ ਨੇ ਨਾਮ ਦੀ ਮਹਿਮਾ ਦਰਸਾਈ ਹੈ। ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਉਸ ਤੋਂ ਇਲਾਵਾ ਵੱਖ ਵੱਖ ਧਰਮਾਂ ਦੀਆਂ ਜੋ ਮਨੌਤਾਂ, ਜੋ ਛੋਟੀਆਂ ਛੋਟੀਆਂ ਦਾਤਾਂ ਪਦਾਰਥਾਂ ਮਗਰ ਦੁਨਿਆਵੀ ਲੋਕ ਭੱਜੇ ਫਿਰਦੇ, ਕੁਝ ਧਰਮ ਗ੍ਰੰਥਾਂ ਵਿੱਚ ਜਿਨ੍ਹਾਂ ਦਾ ਜ਼ਿਕਰ ਮਿਲਦਾ, ਉਹਨਾਂ ਵੱਖ ਵੱਖ ਧਰਮਾਂ ਦਾ ਜ਼ਿਕਰ ਦੇ ਕਰਕੇ ਅਤੇ ਨਾਮ ਦੀ ਮਹਿਮਾ ਦਰਸਾਈ ਹੈ। ਹਰੇਕ ਧਰਮ ਦੀ ਆਪੋ ਆਪਣੀ ਮਰਿਆਦਾ ਜੀ, ਆਪੋ ਆਪਣਾ ਉਹਨਾਂ ਦਾ ਅਕੀਦਾ, ਉਹਨਾਂ ਦੀ ਉਦਾਹਰਣ ਦਿੱਤੀ ਭਗਤ ਰਵਿਦਾਸ ਜੀ ਨੇ। ਉਹਨਾਂ ਨੂੰ ਤੁਮਕੋ ਤੁਮਹਾਰਾ ਖੂਬ ਅਤੇ ਹਮਕੋ ਹਮਾਰਾ ਖੂਬ, ਉਹ ਕਿਵੇਂ ਕਰਦੇ, ਕਿਵੇਂ ਮਰਿਆਦਾ ਨਿਭਾਉਂਦੇ, ਆਪਾਂ ਉਸ 'ਤੇ ਕਿੰਤੂ ਪਰੰਤੂ ਕੋਈ ਨਹੀਂ ਕਰਨਾ। ਸਿੱਖ ਨੇ ਕੀ ਕਰਨਾ, ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕੀ ਹੁਕਮ ਦਿੱਤਾ, ਉਹ ਆਪਾਂ ਕੋਸ਼ਿਸ਼ ਕਰਾਂਗੇ, ਗੁਰੂ ਆਸੇ ਅਨੁਸਾਰ ਵਿਚਾਰਾਂਗੇ। ਭਗਤ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਸੁੱਖ ਸਾਗਰ ਸੁਰਤ ਤਰ ਚਿੰਤਾ ਮਨ। ਸੁੱਖ ਸਾਗਰ ਤੋਂ ਭਾਵ ਜੋ ਸਮੁੱਚੇ ਸੁੱਖਾਂ ਦਾ ਸਮੁੰਦਰ, ਅਕਾਲ ਪੁਰਖ ਪਰਿਪੂਰਨ ਪਰਮਾਤਮਾ। ਭਗਤ ਜੀ ਨੇ ਪਰਮੇਸ਼ਰ ਤੋਂ ਸ਼ੁਰੂ ਕੀਤੀ ਗੱਲ ਕਿ ਪਰਮੇਸ਼ਰ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸਰਨੀ ਪਾਈਏ। ਅਕਾਲ ਪੁਰਖ ਪਰਮੇਸ਼ਰ ਪਿਤਾ ਮਨੋ ਸੁੱਖਾਂ ਦਾ ਇੱਕ ਸਮੁੰਦਰ ਹੈ। ਅੱਗੇ ਜੋ ਸੁਰਤਰ ਦਾ ਅੱਖਰੀ ਅਰਥ ਹੈ ਨਾ ਜੀ, ਉਹ ਹੋਰਨਾਂ ਧਰਮ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਜੀ। ਸੁਰ ਤੋਂ ਭਾਵ ਦੇਵਤੇ, ਤਰ ਤੋਂ ਭਾਵ ਤਰਵਰ ਦਰਖਤ। ਕੁਝ ਧਰਮਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਦੇਵਤਿਆਂ ਦੇ ਇਹਨਾਂ ਪੰਜ ਤਰ੍ਹਾਂ ਦੇ ਦਰਖਤਾਂ ਦਾ ਨਾਮ ਮਿਲਦਾ ਜੀ। ਪਾਰਜਾਤ ਵੀ ਮਿਲਦਾ ਜੀ, ਕਲਪ ਬ੍ਰਿਕਸ਼ ਵੀ ਮਿਲਦਾ, ਹਰ ਚੰਦਨ ਵੀ ਮਿਲਦਾ ਜੀ, ਮੰਜਾਰ ਅਤੇ ਸੰਤਾਨ, ਇਸ ਤਰ੍ਹਾਂ ਪੰਜ ਨਾਮ ਮਿਲਦੇ ਜੀ। ਅਸਲ 'ਚ ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਹਨ ਕਿ ਪਰਮੇਸ਼ਰ ਦੇ ਚਰਨਾਂ ਨਾਲ ਜੁੜੋ। ਸੁਰਤਰ ਇਹ ਸਵਰਗ ਲੋਕ ਦੇ ਹੋਰਨਾਂ ਧਰਮਾਂ ਦੇ ਧਰਮ ਗ੍ਰੰਥਾਂ ਵਿੱਚ ਲਿਖਿਆ ਗਿਆ ਵੀ ਸਵਰਗ ਦੇ ਵਿੱਚ ਇਹ ਪੰਜ ਤਰ੍ਹਾਂ ਦੇ ਰੁੱਖ ਹਨ ਜਿਨ੍ਹਾਂ ਨੂੰ ਸੁਰਤਰ ਦੇਵਤਿਆਂ ਦੇ ਦਰਖਤ ਕਿਹਾ ਜਾਂਦਾ। ਚਿੰਤਾਮਣੀ ਵੀ, ਕਾਮਧੇਨ ਵੀ, ਇਹ ਸਾਰਿਆਂ ਨੂੰ ਕਿਹਾ ਗਿਆ ਵੀ ਇਹ ਸਵਰਗ ਲੋਕ ਵਿੱਚ ਹਨ। ਕਿ ਚਿੰਤਾਮਣੀ ਉਹ ਮਣੀ ਹੈ ਜਿਸ ਦੇ ਕੋਲੋਂ ਮਨੁੱਖ ਕੋਈ ਵੀ ਕਾਮਨਾ ਕਰਦਾ ਉਹ ਪੂਰੀ ਕਰ ਦਿੰਦੀ ਹੈ, ਚਿੰਤਾ ਦੂਰ ਕਰ ਦਿੰਦੀ ਹੈ। ਕਾਮਧੇਨ ਇੱਕ ਗਾਂ ਦਾ ਜ਼ਿਕਰ ਮਿਲਦਾ ਕਿ ਉਹਦੇ ਅੱਗੇ ਕੋਈ ਵੀ ਮੰਗ ਮਨੁੱਖ ਕਰਦੇ ਨੇ। ਇਹ ਦੂਸਰੇ ਧਰਮਾਂ ਦਾ ਉਦਾਹਰਨ ਦੇ ਕੇ ਭਗਤ ਜੀ ਨਾਮ ਦੀ ਮਹਿਮਾ ਦਰਸਾ ਰਹੇ ਆ, ਕਿਉਂਕਿ ਜਾਣਕਾਰੀ ਤਾਂ ਸਾਨੂੰ ਹੋਣੀ ਚਾਹੀਦੀ ਹੈ ਨਾ। ਜੇ ਭਗਤ ਜੀ ਨੇ ਜ਼ਿਕਰ ਕੀਤਾ ਤਾਂ ਆਪਾਂ ਨੂੰ ਥੋੜ੍ਹਾ ਥੋੜ੍ਹਾ ਵਿਚਾਰ ਕਰ ਲੈਣਾ ਚਾਹੀਦਾ ਵੀ ਕਾਮਧੇਨ ਇੱਕ ਗਊ ਹੈ, ਉਹਦੇ ਕੋਲੋਂ ਵੀ ਜੋ ਮਨੁੱਖ ਇੱਛਾ ਕਰਦਾ ਉਹ ਪੂਰੀਆਂ ਕਰਦੀ ਹੈ। ਇਹ ਅਨਮਤਾਂ ਦੇ ਧਰਮ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ, ਪਰ ਭਗਤ ਰਵਿਦਾਸ ਜੀ ਫਰਮਾਉਂਦੇ ਸੁੱਖ ਸਾਗਰ ਸੁਰਤਰ ਚਿੰਤਾ ਮਨ। ਜੋ ਸੁੱਖਾਂ ਦਾ ਸਮੁੰਦਰ ਪਰਿਪੂਰਨ ਪਰਮਾਤਮਾ, ਅਤੇ ਜੋ ਸੁਰਤਰ ਦੇਵਤਿਆਂ ਦਾ ਜੋ ਕਲਮ ਬ੍ਰਿਕਸ਼ ਹੈ, ਕਲਪ ਬ੍ਰਿਕਸ਼, ਅਤੇ ਜੋ ਚਿੰਤਾਮਣੀ ਜਿਹਦੇ ਬਾਰੇ ਮਨੋਦ ਕੀਤੀ ਜਾਂਦੀ ਹੈ, ਇਹ ਸਾਰੀਆਂ ਇਛਾਵਾਂ ਪੂਰੀਆਂ ਕਰਦੀ ਹੈ।
ਕਾਮਧੇਨ ਬਸ ਜਾ ਕੇ,
ਕਾਮਧੇਨ ਗਊ ਜੋ ਮੰਨਿਆ ਧਰਮ ਗ੍ਰੰਥਾਂ ਦੇ ਵਿੱਚ ਕਿ ਇਹ ਇਛਾਵਾਂ ਪੂਰੀਆਂ ਕਰਦੀ ਹੈ। ਭਗਤ ਰਵਿਦਾਸ ਜੀ ਕਹਿੰਦੇ ਇਹ ਜੇ ਮੰਨ ਲਓ ਹੈ ਵੀ ਹੈ ਤੇ ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਆ? ਪਰਮੇਸ਼ਰ। ਇਹ ਸਾਰਾ ਕੁਝ ਉਹਦੇ ਵੱਸ ਹੈ, ਉਹਦੇ ਹੁਕਮ ਦੇ ਵਿੱਚ ਹਨ।
ਚਾਰ ਪਦਾਰਥ ਅਸ਼ਟ ਦਸਾ ਸਿੱਧ,
ਫਿਰ ਚਾਰ ਪਦਾਰਥਾਂ ਦਾ ਜ਼ਿਕਰ ਮਿਲਦਾ। ਗੁਰਬਾਣੀ ਵਿੱਚ ਵੀ ਚਾਰ ਪਦਾਰਥਾਂ ਦਾ ਜ਼ਿਕਰ ਆਉਂਦਾ ਜੀ। ਚਾਰ ਪਦਾਰਥ ਜੇ ਕੋ ਮੰਗ ਹੈ ਤੇ ਪ੍ਰਾਪਤੀ, ਸਾਧ ਜਨਾ ਕੀ ਸੇਵਾ ਲਾਗੇ। ਕਿ ਪਰਮੇਸ਼ਰ ਦੇ ਪਿਆਰੇ ਜਿਹੜੇ ਓਤ ਪੋਤ ਹੋ ਚੁੱਕੇ ਪਰਮੇਸ਼ਰ ਵਿੱਚ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਸ਼ੋਭਤ ਵਿੱਚ ਬੈਠੋ, ਇਹ ਮਿਲ ਜਾਣਗੇ। ਚਾਰ ਪਦਾਰਥ ਧਰਮ ਅਰਥ ਕਾਮ ਮੋਖ। ਧਰਮ, ਧਰਮ ਦੀ ਪ੍ਰਾਪਤੀ। ਅਰਥ, ਜੋ ਦੁਨਿਆਵੀ ਪਦਾਰਥ ਹੈ, ਕਿਉਂਕਿ ਅਰਥ ਸ਼ਾਸਤਰ ਪੜ੍ਹਾਇਆ ਜਾਂਦਾ ਇਹ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਜਾਣੀ, ਸਾਰੀ ਜਾਣਕਾਰੀ ਉਹਦੇ ਵਿੱਚ ਮਿਲਦੀ ਜੀ। ਕਾਮ, ਜੋ ਮਨੁੱਖ ਦੀਆਂ ਕਾਮਨਾਵਾਂ ਇਛਾਵਾਂ, ਅਤੇ ਮੋਖ, ਮੁਕਤੀ ਦੀ ਪ੍ਰਾਪਤੀ, ਜੋ ਅਭੇਦਤਾ ਦੀ ਪ੍ਰਾਪਤੀ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਚਾਰ ਪਦਾਰਥ ਅਸ਼ਟ, ਅਸ਼ਟ ਤੋਂ ਭਾਵ ਅੱਠ, ਅਤੇ ਦਸਾਂ ਤੋਂ ਭਾਵ ਦਸ, ਅੱਠ ਅਤੇ ਪਲੱਸ ਦਸ ਭਾਵ ਅਠਾਰਾਂ। ਅਸ਼ਟ ਦਸਾਂ ਸਿੱਧ, ਸਿੱਧੀਆਂ, ਅਠਾਰਾਂ ਸਿੱਧੀਆਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ, ਇਹ ਹੋਰਨਾਂ ਧਰਮ ਗ੍ਰੰਥਾਂ ਵਿੱਚ ਵੀ ਜ਼ਿਕਰ ਆਉਂਦਾ। ਅਸਲ ਦੇ ਵਿੱਚ ਇਹ ਬੰਦਗੀ ਕਰਨ ਵਾਲਿਆਂ ਨੂੰ ਅਵਸਥਾਵਾਂ ਹੁੰਦੀਆਂ ਜੀ। ਉਹ ਅਠਾਰਾਂ ਜਿਹੜੀਆਂ ਸਿੱਧੀਆਂ, ਛੋਟੇ ਤੋਂ ਛੋਟਾ ਧਰਤੀ ਦੇ ਕਣ ਵਾਂਗ ਹੋ ਜਾਣਾ, ਵੱਡੇ ਤੋਂ ਵੱਡਾ ਪਹਾੜ ਵਾਂਗ ਹੋ ਜਾਣਾ, ਹੌਲੇ ਤੋਂ ਹੌਲਾ ਹੋ ਜਾਣਾ, ਭਾਰੇ ਤੋਂ ਭਾਰਾ ਹੋ ਜਾਣਾ, ਦੂਸਰੇ ਦੇ ਮਨ ਨੂੰ ਮੱਥੇ ਨੂੰ ਪੜ੍ਹ ਲੈਣਾ, ਫੁਰਨੇ ਨੂੰ ਪੜ੍ਹ ਲੈਣਾ, ਆਪਣੀ ਜੋ ਇੱਛਾ ਹੋਣੀ ਉਹਦੀ ਪੂਰਤੀ ਕਰਾ ਲੈਣੀ, ਇਵੇਂ ਇਹ ਅਵਸਥਾਵਾਂ ਹੁੰਦੀਆਂ ਜੀ। ਇਹ 18 ਗਿਣਤੀ ਕੀਤੀ ਹੈ ਜੀ ਧਰਮ ਗ੍ਰੰਥਾਂ ਨੇ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਕਿ 4 ਪਦਾਰਥ ਤੇ 18 ਸਿੱਧੀਆਂ।
ਨਵ ਨਿਧ ਕਰ ਤਲ ਤਾਕੇ
ਤੇ 9 ਨਿਧੀਆਂ, 4 ਪਦਾਰਥ, 18 ਸਿੱਧੀਆਂ ਤੇ 9 ਨਿਧੀਆਂ। ਕਰ ਤੋਂ ਭਾਵ ਹੱਥ ਤੇ ਤਲ ਤੋਂ ਭਾਵ ਹੱਥ ਦੀ ਤਲੀ। ਭਗਤ ਰਵਿਦਾਸ ਜੀ ਕਹਿੰਦੇ ਐਵੇਂ ਨਾ ਤੁਰੇ ਫਿਰਿਓ, ਪਰਮੇਸ਼ਰ ਦੇ ਚਰਨਾਂ ਨਾਲ ਜੁੜੋ, ਪਰਮੇਸ਼ਰ ਦਾ ਨਾਮ ਜਪੋ। ਇਹ ਸੁਰਤਰ ਕੀ, ਚਿੰਤਾ ਮਨ ਕੀ, ਕਾਮ ਧੇਨ ਕੀ, 4 ਪਦਾਰਥ ਕੀ, 18 ਸਿੱਧੀਆਂ ਕੀ, 9 ਨਿਧੀਆਂ ਕੀ, ਕਰ ਤਲ ਤਾ ਕੇ, ਇਹ ਤੇ ਪਰਮੇਸ਼ਰ ਦੇ ਹੱਥ ਤੇ ਪਈਆਂ, ਬਸ ਉਹਦੇ ਨਾਲ ਜੁੜਨ ਦੀ ਲੋੜ ਹੈ, ਉਹਦਾ ਨਾਮ ਜਪਣ ਦੀ ਲੋੜ ਹੈ। ਉਹ ਤੇ ਉਸੇ ਵੇਲੇ ਆਪਣੇ ਭਗਤਾਂ ਪਿਆਰਿਆਂ ਨੂੰ ਬਖਸ਼ ਦਿੰਦਾ। ਇਹ ਵੀ ਅਰਥ ਕੀਤਾ ਵਿਦਵਾਨਾਂ ਨੇ ਕਿ ਇਹ ਚੀਜ਼ਾਂ ਤੇ ਉਹਨੇ ਆਪਣੇ ਪਿਆਰੇ ਭਗਤਾਂ ਦੀਆਂ ਹੱਥਾਂ ਦੀ ਤਲੀਆਂ ਤੇ ਰੱਖੀਆਂ। ਤੁਸੀਂ ਬੰਦਗੀ ਵਾਲਿਆਂ ਦੀ ਸੰਗਤ ਵਿੱਚ ਜਾਓ, ਮਿਲ ਕੇ ਨਾਮ ਜਪੋ, ਸੰਗਤ ਕਰੋ, ਤੁਹਾਨੂੰ ਉੱਥੋਂ ਹੀ ਪ੍ਰਾਪਤ ਹੋ ਜਾਣੀਆਂ। ਕਿੱਥੇ ਭਾਲਦੇ ਫਿਰਦੇ ਹੋ ਸੁਰਤਰ, ਚਿੰਤਾ ਮਨ, ਕਾਮ ਧੇਨ, 4 ਪਦਾਰਥ, 18 ਸਿੱਧੀਆਂ, 9 ਨਿਧੀਆਂ, ਨਵ ਨਿਧੀ, 18 ਸਿੱਧੀ, ਪਿੱਛੇ ਲੱਗੀਆਂ ਫਿਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਨਾਮ ਜਪਦੇ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਜੀ। ਨਵ ਨਿਧੀ, 18 ਸਿੱਧੀ, ਪਿੱਛੇ ਲੱਗੀਆਂ ਫਿਰੇ। ਕੰਮ ਕੀ ਕਰਨਾ, ਜੋ ਹਰ ਹਿਰਦੈ ਸਦਾ ਵਸਾਏ। ਭਗਤ ਰਵਿਦਾਸ ਜੀ ਅਸਲ 'ਚ ਸਮਝਾਉਣਾ ਸਾਨੂੰ ਇਹ ਚਾਹੁੰਦੇ ਹੈ, ਉਦਾਹਰਨਾਂ ਦੇ ਕੇ ਹੋਰਨਾਂ ਧਰਮਾਂ ਦੀਆਂ। ਇਹ ਸੁਰਤਰ ਦੇ ਜਿਹੜੀ ਦਰਖਤ ਦੀ ਹੈ ਨਾ ਜੀ, ਹਿੰਦੂ ਧਰਮ ਦੇ ਧਰਮ ਗ੍ਰੰਥਾਂ ਵਿੱਚ 5 ਨਾਂ ਆਏ ਆ, ਮੁਸਲਮਾਨ ਧਰਮ ਵਿੱਚ ਵੀ ਜ਼ਿਕਰ ਕੀਤਾ ਗਿਆ ਜੀ ਇੱਕ ਦਰਖਤ ਦਾ, ਵੀ ਇੱਕ ਦਰਖਤ ਹੈ ਉਹ, ਕਹਿੰਦੇ ਉਹ ਉੱਥੇ ਹੈ 7ਵੇਂ ਪਤਾ ਆਕਾਸ਼ ਦੇ ਵਿੱਚ ਜਿੱਥੇ ਖੁਦਾ ਰਹਿੰਦਾ ਅਤੇ ਖੁਦਾ ਦਾ ਬਾਗ ਆ, ਉਸ ਬਾਗ ਦੇ ਵਿੱਚ ਇੱਕ ਦਰਖਤ ਆ। ਇਹ ਮੁਸਲਮਾਨ ਧਰਮ ਨੇ ਵੀ ਮਨੋਦ ਕੀਤੀ ਹੈ ਜੀ, ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਇਹ ਜ਼ਿਕਰ ਮਿਲਦਾ। ਪਰ ਭਗਤ ਰਵਿਦਾਸ ਜੀ ਕਹਿੰਦੇ ਕੋਈ ਲੋੜ ਨਹੀਂ ਦੌੜਨ ਦੀ, ਕੋਈ ਲੋੜ ਨਹੀਂ ਭੱਜਣ ਦੀ, ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਕੇ ਪਰਮੇਸ਼ਰ ਦਾ ਨਾਮ ਜਪੋ। ਇਹ ਕਰ ਤਲ ਤਾ ਕੇ, ਇਹ ਤੇ ਤੁਹਾਡੀ ਹੱਥ ਦੀਆਂ ਤਲੀਆਂ ਤੇ ਉਹ ਦਾਤ ਰੂਪ ਰੱਖ ਦੇਵੇਗਾ।
ਹਰ 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 ਨਾ ਜਪਹੇ ਰਸਨਾ।
ਕਹਿੰਦੇ ਤੁਸੀਂ ਕਿਉਂ ਨਹੀਂ ਇਹ ਕੰਮ ਕਰਦੇ, ਹਰ 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 ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਭਾਵ ਇੱਕ ਮਿੱਕ ਹੋ ਕੇ, ਲਿਵ ਜੋੜ ਕੇ, ਸੁਰਤ ਜੋੜ ਕੇ, ਨਾ ਜਪੇ ਰਸਨਾ, ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦੇ।
ਅਵਰ ਸਭ ਤਿਆਗ ਬਚਨ ਰਚਨਾ।
ਕਹਿੰਦੇ ਹੋਰ ਝਾਕਾਂ ਛੱਡ ਦੇਵੋ, ਪਰਮੇਸ਼ਰ ਦੇ ਚਰਨਾਂ ਨਾਲ ਜੁੜੋ, ਪਰਮੇਸ਼ਰ ਦਾ ਨਾਮ ਜਪੋ। ਇਹ ਬਚਨ ਰਚਨਾ, ਇਹ ਜੋ ਧਰਮ ਗ੍ਰੰਥਾਂ ਵਿੱਚ ਬਚਨ ਕੀਤੇ ਆ ਨਾ, ਇਹਨਾਂ ਦੇ ਪਿੱਛੇ ਦੌੜਨ ਦੀ ਲੋੜ ਨਹੀਂ, ਪੜ੍ਹ ਲਓ ਜਾਣਕਾਰੀ ਵਾਸਤੇ। ਪਰ ਤੁਹਾਨੂੰ ਕਿਸੇ ਪਦਾਰਥ, ਕਿਸੇ ਦੁਨਿਆਵੀ ਲੋਕ ਜਾਂ ਪ੍ਰਲੋਕ ਦੀ ਦਾਤ ਦੀ ਦਾਤ ਚਾਹੀਦੀ ਹੈ ਨਾ, ਬਸ ਤੁਸੀਂ ਪਰਮੇਸ਼ਰ ਦੇ ਚਰਨਾਂ ਨਾਲ ਜੁੜੋ, ਪਰਮੇਸ਼ਰ ਦਾ ਨਾਮ ਜਪੋ, ਤੁਹਾਨੂੰ ਪ੍ਰਾਪਤੀ ਹੋ ਜਾਵੇਗੀ। ਇਹ ਨਾ ਜੀ ਕੇਂਦਰੀ ਭਾਵ ਆ ਅੱਜ ਦੇ ਸ਼ਬਦ ਦਾ, ਹਰ 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 ਨਾ ਜਪ ਹੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਕਿ ਹੋਰ ਸਭ ਛੱਡ ਦਿਓ, ਤੁਸੀਂ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪੋ, ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰੋ,
ਰਹਾਓ।
ਵਿਸ਼ਰਾਮ ਦੇ ਕਰਕੇ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ।
ਨਾਨਾ ਖਿਆਨ ਪੁਰਾਣ ਭੇਦ ਬਿਦ,
ਕਿ ਨਾਨਾ ਤਰ੍ਹਾਂ ਦੇ ਖਿਆਲ ਜੋ ਮਹਾਭਾਰਤ ਇਤਿਹਾਦਿਕ ਧਰਮ ਗ੍ਰੰਥਾਂ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ, ਨਾਨਾ ਤੋਂ ਭਾਵ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਦਾ, ਤੇ ਪੁਰਾਣ ਇਹਨਾਂ ਦੀ ਗਿਣਤੀ 18 ਧਰਮ ਗ੍ਰੰਥਾਂ ਵਿੱਚ ਲਿਖੀ ਮਿਲਦੀ ਆ ਵੀ 18 ਪੁਰਾਣ ਆ, ਤੇ ਵੇਦ, ਵੇਦਾਂ ਦੀ ਗਿਣਤੀ 4 ਮਿਲਦੀ ਆ ਜੀ, ਸਾਮ ਵੇਦ, ਰਿਗ ਵੇਦ, ਜਜਰ ਵੇਦ, ਅਥਰਵਣ ਵੇਦ ਅਤੇ ਵਿਦ ਵਿਧੀ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਿ ਤਰ੍ਹਾਂ ਤਰ੍ਹਾਂ ਦੇ ਖਿਆਲ ਜੋ ਧਰਮ ਗ੍ਰੰਥਾਂ ਮਹਾਂਭਾਰਤ ਇਤਿਹਾਦਿਕ ਧਰਮ ਗ੍ਰੰਥਾਂ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ, 18 ਪੁਰਾਣਾਂ ਵਿੱਚ ਜ਼ਿਕਰ ਕੀਤਾ, ਵੇਦਾਂ ਦੇ ਵਿੱਚ ਵਿਧੀ ਅਨੁਸਾਰ ਜੋ ਲਿਖਿਆ ਗਿਆ ਹੈ,
34 ਅੱਖਰ ਮਾਹੀ,
ਕਹਿੰਦੇ ਜਿਨ੍ਹਾਂ ਅੱਖਰਾਂ ਦੇ ਨਾਲ ਲਿਖਿਆ ਗਿਆ ਨਾ, ਇਹਨਾਂ ਦੇ ਵਿੱਚ ਗਿਆਨ, ਭਾਵੇਂ ਉਹ ਮਹਾਂਭਾਰਤ ਜਾਂ ਹੋਰ ਧਰਮ ਗ੍ਰੰਥ ਹੋਣ, 18 ਪੁਰਾਣ ਹੋਣ, 4 ਵੇਦ ਹੋਣ, ਅੱਖਰ 34 ਹੈ। ਸੰਸਕ੍ਰਿਤ ਦੇ ਜੋ ਮੂਲ ਅੱਖਰ ਹਨ ਨਾ ਜੀ, ਉਹਨਾਂ ਦੀ ਗਿਣਤੀ 34 ਲਿਖੀ ਮਿਲਦੀ ਵਿਦਵਾਨਾਂ ਨੇ ਜੋ ਕੀਤੀ ਹੈ। ਉਂਝ ਉਹਨਾਂ ਦੇ ਪੈਰ ਵਿੱਚ ਅੱਧਾ ਅੱਖਰ ਪਾ ਕੇ, ਦੋਵਾਂ ਅੱਖਰਾਂ ਦੇ ਵਿਚਕਾਰ ਅੱਧਾ ਪਾ ਕੇ ਜਾਂ ਉੱਪਰ ਅੱਖਰ ਪਾ ਕੇ ਲਿਖਤ ਤਾਂ ਫਿਰ ਇੰਝ ਹੁੰਦੀ ਹੈ, ਪਰ ਜੋ ਮੂਲ ਅੱਖਰ ਹਨ ਸੰਸਕ੍ਰਿਤ ਦੇ ਉਹ ਹਨ 34। ਅਤੇ ਇਹ ਜਿਹੜੇ ਸਾਰੇ ਧਰਮ ਗ੍ਰੰਥ ਜਿਨ੍ਹਾਂ ਦਾ ਭਗਤ ਰਵਿਦਾਸ ਜੀ ਜ਼ਿਕਰ ਕਰ ਰਹੇ, ਇਹ ਸਾਰੇ ਧਰਮ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖੇ ਮਿਲਦੇ। ਭਗਤ ਰਵਿਦਾਸ ਜੀ ਇੱਥੇ ਫਿਰ ਜ਼ਿਕਰ ਕਰਦੇ, ਕਹਿੰਦੇ ਉਹ ਅੱਖਰਾਂ ਦੇ ਰਾਹੀਂ ਗਿਆਨ ਲਿਖਿਆ ਗਿਆ, ਭਾਵੇਂ ਉਹ ਧਰਮ ਗ੍ਰੰਥ ਹੋਣ, 18 ਪੁਰਾਣ ਹੋਣ, 4 ਵੇਦ ਹੋਣ, ਪਰ ਗਿਆਨ ਤਾਂ 34 ਅੱਖਰਾਂ ਦੇ ਰਾਹੀਂ ਹੀ ਉਹਨਾਂ ਦੇ ਵਿੱਚ ਲਿਖਿਆ ਗਿਆ ਹੈ।
ਵਿਆਸ ਵਿਚਾਰ ਕਹਿਓ ਪਰਮਾਰਥ,
ਤੇ ਰਿਸ਼ੀ ਵਿਆਸ ਜਿਸ ਦੇ ਬਾਬ ਤੇ ਜ਼ਿਕਰ ਮਿਲਦਾ, ਜਿਹਨੇ 4 ਵੇਦਾਂ ਦੀ ਖੋਜ ਕੀਤੀ, ਅੱਗੇ ਫਿਰ ਭਗਤ ਰਵਿਦਾਸ ਜੀ ਨੇ ਉਹਦਾ ਜ਼ਿਕਰ ਕੀਤਾ ਰਿਸ਼ੀ ਵਿਆਸ ਦਾ, ਕਿ ਵਿਆਸ ਵਿਚਾਰ ਕਹਿਓ ਪਰਮਾਰਥ। ਪਰਮਾਰਥ ਦਾ ਜੋ ਅੱਖਰੀ ਅਰਥ ਹੈ ਉਹ ਜੋ ਇੱਥੇ ਪ੍ਰਕਰਣ ਦੇ ਲਿਹਾਜ਼ ਨਾਲ ਆ ਉਹ ਹੈ ਸਿਧਾਂਤ। ਕਹਿੰਦੇ ਪਹਿਲੀ ਤਾਂ ਗੱਲ, ਜਿਸ ਰਿਸ਼ੀ ਵਿਆਸ ਨੇ ਵੇਦਾਂ ਦੀ ਖੋਜ ਕੀਤੀ, ਉਹਨੇ ਜੋ ਸਿਧਾਂਤ ਦਿੱਤਾ ਨਾ ਜੀ, ਉਹਦਾ ਸਿਧਾਂਤ ਪੜ੍ਹੋ। ਅਤੇ ਭਗਤ ਰਵਿਦਾਸ ਜੀ ਕਹਿੰਦੇ, ਅਸੀਂ ਬੰਦਗੀ ਕਰ ਕਰਕੇ ਪਰਮਾਤਮਾ ਦੀ ਜੋ ਤੱਤ ਸਾਰ ਜੋ ਸਿਧਾਂਤ ਪ੍ਰਾਪਤ ਕੀਤਾ ਉਹ ਸਾਡੇ ਕੋਲੋਂ ਸੁਣਨਾ ਕਰੋ। ਉਹ ਕਿਹੜਾ ਹੈ ਜੀ?
ਰਾਮ ਨਾਮ ਸਰ ਨਾਹੀ।
ਰਾਮ ਨਾਮ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਸਰ ਸਦਰਸ਼ ਬਰਾਬਰ ਨਾਹੀ ਨਹੀਂ। ਕਹਿੰਦੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ, ਸਭ ਕੁਛ ਉਸ ਤੋਂ ਥੱਲੇ। ਸ਼ੁਰੂਆਤ ਜਿੱਥੋਂ ਭਗਤ ਜੀ ਨੇ ਕੀਤੀ ਸੀ ਨਾ ਸੁੱਖ ਸਾਗਰ, ਕਿ ਸਮਸਤ ਸੁੱਖਾਂ ਦਾ, ਸਮਸਤ ਦਾਤਾਂ ਦਾ ਦੇਣਹਾਰਾ ਉਹ ਅਕਾਲ ਪੁਰਖ ਪਰਮੇਸ਼ਰ ਪਿਤਾ, ਉਹਦੇ ਨਾਲ ਜੁੜੋ, ਉਹਦਾ ਨਾਮ ਜਪੋ। ਉਦਾਹਰਣ ਦਿੰਦੇ ਆ ਜੀ, ਸਤਿਪੁਰਖ ਵਿਦਵਾਨ ਜਨਮੀ, ਕਹਿੰਦੇ ਪੱਤਾ ਚਾਹੀਦਾ, ਫੁੱਲ ਚਾਹੀਦੀ ਕਿਸੇ ਨੂੰ, ਟਾਹਣੀ ਚਾਹੀਦੀ ਹੈ, ਅਤੇ ਜੇ ਉਹ ਪੱਤੇ ਇਕੱਠੇ ਕਰੇ, ਟਾਹਣੀਆਂ ਇਕੱਠੀਆਂ ਕਰੇ, ਫੁੱਲ ਇਕੱਠੇ ਕਰੇ, ਕਿੰਨੀ ਭੱਜ ਦੌੜ ਚਾਹੀਦੀ ਹੈ। ਪਰ ਜੇ ਉਹ ਸਮੁੱਚਾ ਦਰਖਤ ਹੀ ਪ੍ਰਾਪਤ ਕਰ ਲਵੇ ਤਾਂ ਸਾਰਾ ਕੁਝ ਉਹਨੂੰ ਆ ਜਾਣਾ ਜੀ, ਟਾਹਣੀਆਂ ਵੀ ਆ ਜਾਣੀਆਂ, ਫੁੱਲ ਵੀ ਆ ਜਾਣੇ, ਫਲ ਵੀ ਆ ਜਾਣੇ, ਪੱਤੇ ਵੀ ਆ ਜਾਣੇ। ਇਵੇਂ ਹੀ ਕਹਿੰਦੇ, ਅਸਲ 'ਚ ਸਮਝਾਉਣਾ ਉਹ ਇਹ ਚਾਹੁੰਦੇ ਆ ਕਿ ਐ ਮਨੁੱਖ, ਤੂੰ ਇੱਕ ਇੱਕ ਦਾਤ ਮਗਰ ਭੱਜਿਆ ਫਿਰਦਾ, ਤੂੰ ਰਾਮ ਪਰਮੇਸ਼ਰ ਦਾ ਨਾਮ ਜਪ, ਅਕਾਲ ਪੁਰਖ ਦੇ ਚਰਨਾਂ ਨਾਲ ਜੁੜ, ਤੈਨੂੰ ਜੋ ਦਾਤਾਂ ਲੋਕ ਵਿੱਚ ਰਹਿੰਦੀਆਂ ਚਾਹੀਦੀਆਂ ਤੈਨੂੰ ਉਹ ਵੀ ਮਿਲ ਜਾਣੀਆਂ, ਤੇਰਾ ਪਰਲੋਕ ਵੀ ਸੁਹੇਲਾ ਸਫਨਾ ਹੋ ਜਾਣਾ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਅਸਲ ਦੇ ਵਿੱਚ ਇਹ ਸਾਨੂੰ ਸਮਝਾਇਆ ਗਿਆ ਕਿ ਐਵੇਂ ਨਾ ਭੱਜੇ ਫਿਰੋ, ਉੱਥੋਂ ਇਹ ਮਿਲ ਜਾਂਦਾ, ਉੱਥੋਂ ਇਹ ਮਿਲ ਜਾਂਦਾ, ਨਿੱਠ ਕੇ ਅਤੇ ਸੁਰਤ ਜੋੜ ਕੇ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਨਾਮ ਜਪੋ, ਬਾਣੀ ਪੜ੍ਹੋ, ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਜਪੋ, ਮੂਲ ਮੰਤਰ ਜਪੋ, ਤੁਹਾਨੂੰ ਸਾਰਾ ਕੁਝ ਹੀ ਪਰਮੇਸ਼ਰ ਨੇ ਦੇ ਦੇਣਾ, ਗੁਰੂ ਨੇ ਦੇ ਦੇਣਾ, ਕੁਝ ਦੌੜ ਭੱਜ ਕਰਨ ਦੀ ਲੋੜ ਨਹੀਂ। ਤਾਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਬਿਆਸ ਵਿਚਾਰ ਕਹਿਓ ਪਰਮਾਰਥ। ਕਹਿੰਦੇ ਬਿਆਸ ਰਿਸ਼ੀ ਜੋ ਵੇਦਾਂ ਦੀ ਖੋਜ ਕਰਤਾ, ਉਹਨੇ ਵੀ ਵਿਚਾਰ ਕੇ ਇਹ ਸਿਧਾਂਤ ਦਿੱਤਾ, ਕਹਿੰਦੇ ਅਸੀਂ ਬੰਦਗੀ ਕੀਤੀ ਪਰਮੇਸ਼ਰ ਕੋਲੋਂ ਜੋ ਸਮਝ ਸੂਝ ਪ੍ਰਾਪਤ ਕੀਤੀ ਤੱਤ ਸਾਰ ਇਹ ਹੈ ਕਿ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ।
ਸਹਿਜ ਸਮਾਧ ਉਪਾਦ ਰਹਿਤ ਫੋਨਾ।
ਅੱਗੇ ਫਿਰ ਜ਼ਿਕਰ ਕਰਦੇ ਸਹਿਜ ਸਮਾਧ ਨਿਰਵਿਕਲਪ ਸਮਾਧੀ, ਇੱਛਾਵਾਂ ਮੁੱਕ ਗਈਆਂ, ਖਵਾਸ਼ਾਂ ਮੁੱਕ ਗਈਆਂ ਅਤੇ ਮਨੁੱਖ ਜੁੜ ਗਿਆ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ। ਅਸਲ ਦੇ ਵਿੱਚ ਫੁਰਨੇ ਹੀ ਹੈ, ਵਾਸ਼ਨਾਵਾਂ ਹੀ ਆ, ਖਵਾਸ਼ਨਾਂ ਹੀ ਆ ਜਿਹੜੀਆਂ ਦੁਬਾਰਾ ਇਸ ਮਾਤ ਲੋਕ ਅਤੇ ਮਨੁੱਖ ਨੂੰ ਲੈ ਕੇ ਆਉਂਦੀਆਂ। ਸਮਾਂ ਇਜਾਜ਼ਤ ਨਹੀਂ ਦਿੰਦਾ, ਬੜਾ ਜ਼ਿਕਰ ਕੀਤਾ ਜੀ, ਬੜਾ ਵਰਜਿਆ ਗਿਆ ਮਨੁੱਖ ਨੂੰ ਵੀ ਬਲੋੜੀਆਂ ਖਵਾਸ਼ਾਂ ਬਲੋੜੀਆਂ ਇੱਛਾਵਾਂ ਘੱਟ ਕਰ। ਇਹ ਤੈਨੂੰ ਯੁੱਗ ਯੁੱਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੇ ਜਾਵੇ। ਜਿਹੜੀ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਹੜੀ ਵਾਸ਼ਨਾ ਰਹਿ ਗਈ, ਇੱਛਾ ਰਹਿ ਗਈ, ਖਵਾਹਿਸ਼ ਰਹਿ ਗਈ, ਉਹ ਤੇਰਾ ਅਗਲਾ ਜਨਮ ਤੈਅ ਕਰ ਦੇਵੇਗੀ। ਇਸ ਕਰਕੇ ਨਾ ਤੂੰ ਸਭ ਕੁਝ ਛੱਡ ਜੋ ਤੈਨੂੰ ਲੋੜ ਆ ਨਾ। ਅਸਲ 'ਚ ਇਹ ਭਰੋਸਾ ਕਰਨਾ ਪੈਂਦਾ, ਪਰ ਭਰੋਸਾ ਆਉਂਦਾ ਬੜਾ ਮੁਸ਼ਕਲ। ਗੁਰੂ ਮਿਹਰ ਕਰੇ, ਪਰਮੇਸ਼ਰ ਮਿਹਰ ਕਰੇ, ਫਿਰ ਜਾ ਕੇ ਭਰੋਸਾ ਬਣਦਾ। ਪਰ ਜਿਨ੍ਹਾਂ 'ਤੇ ਭਰੋਸਾ ਬਣਦਾ ਨਾ, ਦੁਨਿਆਵੀ ਦਾਤਾਂ ਵੀ ਮਿਲ ਜਾਂਦੀਆਂ, ਪਰ ਉਹ ਆਉਣ ਜਾਣ ਦਾ ਚੱਕਰ ਵੀ ਉਹਨਾਂ ਦਾ ਮੁੱਕ ਜਾਂਦਾ। ਜਿਹੜੇ ਨਿਰਵਿਕਲਕ ਸਮਾਧੀ ਵਿੱਚ ਪਹੁੰਚ ਜਾਂਦੇ ਆ ਵੀ ਇੱਛਾ ਤੋਂ ਰਹਿਤ ਪਰ ਨਾਮ ਜਪਦੇ ਆ, ਪਰਮੇਸ਼ਰ ਦੇ ਚਰਨਾਂ ਨਾਲ ਜੁੜੇ, ਉਪਾਦ ਰਹਿਤ ਹੋ ਜਾਂਦੇ। ਆਦ ਬਿਆਦ ਉਪਾਦ, ਇਹ ਤਿੰਨ ਅਵਸਥਾਵਾਂ ਜੀ ਜਿਨ੍ਹਾਂ ਦਾ ਜ਼ਿਕਰ ਕੀਤਾ, ਇੱਕ ਮਨ ਨਾਲ ਸੰਬੰਧਿਤ, ਇੱਕ ਸਰੀਰ ਨਾਲ ਸੰਬੰਧਿਤ, ਅਤੇ ਜਿਹੜੀ ਉਪਾਦ ਆ ਉਹ ਬਾਹਰੋਂ ਜਿਹੜਾ ਦੁੱਖ ਕਲੇਸ਼ ਝਗੜਾ ਆਣ ਕੇ ਲੱਗਦਾ। ਭਗਤ ਰਵਿਦਾਸ ਜੀ ਕਹਿੰਦੇ ਮਨੁੱਖ ਇਹਨਾਂ ਤੋਂ ਰਹਿਤ ਹੋ ਸਕਦਾ ਹੈ, ਨਿਰਵਿਕਲਪ ਸਮਾਧੀ ਵਿੱਚ ਪਹੁੰਚ ਸਕਦਾ ਹੈ।
ਵੱਡੇ ਭਾਗ ਲਿਵ ਲਾਗੀ।
ਪਰ ਇਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਦੀ ਫਿਰ ਲਿਵ ਲੱਗ ਜਾਂਦੀ, ਸੁਰਤ ਜੁੜ ਜਾਂਦੀ ਆ, ਫੁਰਨੇ ਮੁੱਕ ਜਾਂਦੇ ਆ, ਆਦ ਬਿਆਦ ਉਪਾਦ ਤਿੰਨੇ ਤਾਪ ਮੁੱਕ ਜਾਂਦੇ ਅਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਾਮ ਦੇ ਵਿੱਚ ਇੱਕ ਮਿਕ ਹੋ ਜਾਂਦੇ ਹਨ।
ਕਹਿ ਰਵਿਦਾਸ ਪ੍ਰਕਾਸ਼ ਹਿਰਦੈ ਧਰ।
ਭਗਤ ਰਵਿਦਾਸ ਜੀ ਫਰਮਾਉਂਦੇ ਕਹਿੰਦੇ ਪ੍ਰਕਾਸ਼ ਹਿਰਦੈ ਧਰ, ਕਹਿੰਦੇ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਪਰਮੇਸ਼ਰ ਸਾਕਸ਼ਾਤ ਪ੍ਰਗਟ ਹੋ ਗਿਆ, ਪਰਮੇਸ਼ਰ ਦਾ ਨਾਮ ਵਸ ਗਿਆ, ਪਰਮੇਸ਼ਰ ਨੇ ਸਾਡੇ ਉੱਪਰ ਕਿਰਪਾ ਕਰ ਦਿੱਤੀ।
ਜਨਮ ਮਰਨ ਭੈ ਭਾਗੀ।
ਸਾਡਾ ਕਹਿੰਦੇ ਜਨਮ ਮਰਨ ਦਾ ਭਉ ਮੁੱਕ ਗਿਆ, ਭਾਵ ਆਵਣ ਜਾਣ ਰਹਿਓ, ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਭਗਤ ਰਵਿਦਾਸ ਜੀ ਕਹਿੰਦੇ ਸਾਡਾ ਹੁਣ ਜਨਮ ਮਰਨ ਮੁੱਕ ਗਿਆ। ਭਗਤ ਕਬੀਰ ਜੀ ਨੇ ਤੇ ਐਲਾਨੀਆਂ ਕਹਿ ਦਿੱਤਾ ਜੀ, ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵੇਂਗੇ। ਭਗਤ ਰਵਿਦਾਸ ਜੀ ਫਰਮਾਉਂਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਗਿਆ, ਫੁਰਨੇ ਮੁੱਕ ਗਏ, ਖਵਾਸ਼ਾਂ ਮੁੱਕ ਗਈਆਂ ਅਤੇ ਜੰਮਣ ਮਰਨ ਦਾ ਭਉ ਵੀ ਮੁੱਕ ਗਿਆ, ਅਸੀਂ ਜੀਵਨ ਮੁਕਤ ਹੋ ਗਏ। ਸਮਝਾਇਆ ਸਾਨੂੰ ਹੈ ਕਿ ਪਰਮੇਸ਼ਰ ਦੇ ਨਾਮ ਨਾਲ ਜੁੜੋ, ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜੋ, ਤੁਹਾਡਾ ਵੀ ਜੰਮਣ ਮਰਨ ਦਾ ਭੈ ਵੀ ਮੁੱਕ ਜਾਵੇਗਾ, ਲੋਕ ਪਰਲੋਕ ਦੀਆਂ ਦਾਤਾਂ ਵੀ ਲੋੜ ਅਨੁਸਾਰ ਉਹ ਤੁਹਾਨੂੰ ਦੇ ਦੇਵੇਗਾ। ਗੁਰੂ ਕਿਰਪਾ ਕਰੇ, ਅੱਜ ਦੇ ਜੋ ਸ਼ਬਦ ਦੇ ਵਿੱਚ ਸਿਧਾਂਤ ਸਾਨੂੰ ਬਖਸ਼ਿਸ਼ ਹੋਇਆ ਉਸ 'ਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰੀਏ, ਸਾਡੇ ਵੀ ਹਿਰਦੇ ਵਿੱਚ ਨਾਮ ਵਸ ਜਾਵੇ, ਜੰਮਣ ਮਰਨ ਦਾ ਗੇੜ ਮੁੱਕ ਜਾਵੇ, ਗੁਰੂ ਕਿਰਪਾ ਕਰੇ। ਇਤਿਹਾਸ ਦਾ ਜ਼ਿਕਰ ਕਰਦੇ ਹਾਂ, ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ 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 ਭੁੱਲਾਂ ਦੀ ਖਿਮਾ ਕਰਨੀ ਜੀ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਇੱਕ ਪਰਮੇਸ਼ਰ ਹੈ, ਇੱਕ ਗੁਰੂ ਹੈ ਜਿਹੜਾ ਨਹੀਂ ਭੁੱਲਦਾ। ਮਨੁੱਖ ਭੁੱਲਦਾ, ਕੋਈ ਇੱਕ ਗਲਤੀ ਕਰਦਾ, ਕੋਈ ਦੋ, ਕੋਈ ਹਜ਼ਾਰਾਂ, ਕੋਈ ਲੱਖਾਂ, ਕੋਈ ਕਰੋੜਾਂ, ਗਲਤੀਆਂ ਦੀ ਗਿਣਤੀ ਵੱਧ ਘੁੱਟ ਹੋ ਜਾਂਦੀ ਹੈ। ਹੋ ਸਕਦਾ ਮੇਰੇ ਕੋਲੋਂ ਕਰੋੜਾਂ ਤੋਂ ਵੀ ਵੱਧ ਗਲਤੀਆਂ ਹੋ ਗਈਆਂ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਸੰਗਤ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਬਖਸ਼ਣ ਯੋਗ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਜੋ ਸ਼ਬਦ ਦੇ ਵਿੱਚ ਸਿਧਾਂਤ ਮਿਲਿਆ ਉਸ ਨੂੰ ਹਿਰਦੇ ਵਿੱਚ ਵਸਾਉਣਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਹਿਜ ਸਮਾਦ ਉਪਾਦ ਰਹਿਤ ਫੋਨ
ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।